ਪਠਾਣੀ ਤਲਵਾਰ ਮਹਿਮੂਦ ਗਜ਼ਨਵੀ ਤੋਂ ਸੂਤੀ ਗਈ, ਅਜੇ ਮਿਆਨ ਨਹੀਂ ਹੋਈ। ਚਾਹੇ ਚਾਰ ਸਦੀਆਂ ਹਿੰਦੀਆਂ ਨੂੰ ਪਰਜਾ ਅਤੇ ਪਠਾਣਾਂ ਨੂੰ ਰਾਜਾ ਹੋ ਗਿਆ ਵੀ ਬੀਤ ਚੁੱਕੀਆਂ ਹਨ। ਹਾਂ, ਉਹ ਤਲਵਾਰ ਜੋ ਦੀਨ ਦੇ ਨਾਮ 'ਤੇ ਸੂਤੀ ਗਈ ਸੀ, ਅਜੇ ਵੀ ਉਸੇ ਤਲਵਾਰ ਤੋੜ ਨਾਮ 'ਤੇ ਸੂਤੀ ਖੜ੍ਹੀ ਹੈ। ਇੱਕ ਪਾਸੇ ਤਾਂ ਇਹ ਹਿੰਦ ਨੂੰ ਇਸਲਾਮ ਵਿੱਚ ਧੱਕ ਰਹੀ ਹੈ, ਦੂਜੇ ਪਾਸੇ ਫਕੀਰੀ ਜ਼ਬਾਨ ਅਰਥਾਤ ਉਪਦੇਸ਼ ਦੀ ਤਲਵਾਰ ਮਿਆਨ ਵਿੱਚ ਹੀ ਵੱਸਦੀ ਅਤੇ ਉੱਥੋਂ ਹੀ ਵਾਰ ਕਰਦੀ ਹਿੰਦ ਨੂੰ ਇਸਲਾਮ ਵਿੱਚ ਦਾਖਲ ਕਰ ਰਹੀ ਹੈ। ਸ਼ਰਈ ਇਸਲਾਮ ਨੇ ਵੇਦਾਂਤ ਦੇ ਯੋਗ ਦੀ ਚੱਸ ਆਪਣੇ ਵਿੱਚ ਲੈ ਕੇ ਸੂਫੀ ਅੱਖਰਾਂ ਦਾ ਸਿਰਨਾਵਾਂ ਉੱਤੇ ਲਾ ਕੇ ਅਤੇ ਇਨਸਾਨੀ ਲੋੜਾਂ ਦੀਆਂ ਤ੍ਰੇੜਾਂ ਤੱਕ ਤੱਕ ਕੇ ਆਪਣੇ ਦੀਨੀ ਆਸ਼ਿਆਂ ਨੂੰ ਇਹਨਾਂ ਤ੍ਰੇੜਾਂ ਵਿੱਚ ਵਾੜ ਵਾੜ ਕੇ ਹਿੰਦੂ ਚਟਾਨ ਦੇ ਟੁਕੜੇ ਕਰ ਕਰ ਤੋੜਨੇ ਅਤੇ ਆਪਣੇ ਵਿੱਚ ਜਜ਼ਬ ਕਰਨੇ ਦਾ ਨਵਾਂ ਤਰੀਕਾ ਵੀ ਸਦੀਆਂ ਤੋਂ ਜਾਰੀ ਕਰ ਰੱਖਿਆ ਹੈ। ਧਾਗੇ ਤਵੀਤ ਮੰਤਰ ਜੰਤਰ ਰੱਖਾਂ ਫੂਕਾਂ ਝਾੜੇ ਭੂਤਾਂ ਨੂੰ ਕੀਲਣਾ ਦੰਦ ਪੀੜਾਂ ਨੂੰ ਕੋਕੇ ਜੜਨੇ ਸੀਤਲਾ ਨੂੰ ਸਵਾਹ ਦੇਣੀ ਆਦਿਕ ਗੱਲਾਂ ਵੀ ਮੁਸਲਮਾਨ ਮੁਲਾਣੇ ਅਤੇ ਫਕੀਰ ਹੁਣ ਕਰ ਰਹੇ ਹਨ। ਮਾਵਾਂ ਦੇ ਪੁੱਤਰ ਪ੍ਰੇਮ ਦੇ ਵਲਵਲਿਆਂ ਨੂੰ ਠੰਡ ਪਾਉਣ ਦੇ ਪੱਜ ਟੱਬਰ ਕਬੀਲਿਆਂ ਵਿੱਚ ਧੱਸ ਜਾਣਾ ਇੱਕ ਵਸੀਲਾ ਬਣ ਰਹੇ ਹਨ। ਇਹ ਲੋਕ ਅਗੇਜ਼ ਪੈਣ ਦਾ ਅਤੇ ਜਦੋਂ ਦਾਓ ਫੱਬ ਗਿਆ ਮੁੰਡਾ ਕਿ ਕੁੜੀ ਤ੍ਰੀਮਤ ਕਿ ਨੱਡਾ ਜੋ ਅਸਰ ਹੇਠ ਆਇਆ ਦਾਖਲ ਇਸਲਾਮ। ਜੇ ਅੱਗੋਂ ਰੌਲਾ ਰੱਪਾ ਜ਼ੋਰ ਧੱਕਾ ਕੁਛ ਹੋਇਆ ਤਾਂ ਸਦਾ ਸੂਤੀ ਇਸਲਾਮੀ ਤਲਵਾਰ ਸ਼ਰ੍ਹਾਂ ਦੇ ਮਸਲੇ 'ਤੇ ਕਾਜ਼ੀ ਦੇ ਦਿੱਤੇ ਫਤਵਿਆਂ ਦੀ ਸੂਰਤ ਵਿੱਚ ਝੱਟ ਬਿਜਲੀ ਦੀ ਤੇਜ਼ੀ ਨਾਲ ਪੈਣ ਨੂੰ ਤਿਆਰ। ਭਾਵੇਂ ਪਠਾਣਾਂ ਦੀਆਂ ਕਈ ਖਾਨਾ ਜੰਗੀ ਹੋ ਚੁੱਕੀਆਂ, ਗੁਲਾਮ ਖਿਲਜੀ ਤੁਗਲਕ ਅਤੇ ਲੋਧੀ ਕਈ ਘਰਾਣੇ ਰਾਜ ਸਿੰਘਾਸਣ ਪਰ ਵਾਰੋ ਵਾਰੀ ਇੱਕ ਦੂਜੇ ਨੂੰ ਮਾਰਦੇ ਕੁੱਟਦੇ ਆਪੋ ਵਿੱਚ ਲੜਦੇ ਭਿੜਦੇ ਰਹੇ, ਪਰ ਹਿੰਦੀਆਂ ਨੇ ਇਹਨਾਂ ਦੀਆਂ ਖਾਨਾ ਜੰਗੀਆਂ ਤੋਂ ਕੋਈ ਲਾਭ ਉਠਾ ਕੇ ਆਪਾ ਨਾ ਸੰਭਾਲਿਆ। ਇੱਕ ਵੇਰੀ ਜੋ ਟੱਠੇ ਸੋ ਟੱਠੇ, ਮੁੜ ਨਾ ਸੁਰਤ ਸੰਭਾਲੀ ਨਾ ਪਾਸਾ ਪਰਤਿਆ। ਪੈਂਦੀਆਂ ਗਈਆਂ ਅਤੇ ਖਾਧੇ ਗਏ ਅਤੇ ਪੀੜ ਨੂੰ ਹਾਏ ਹਾਏ ਅਤੇ ਰੋਣ ਦੀ ਚੀਣੀ ਬਾਣ ਵਿੱਚ ਝੱਲੀ ਗਏ, ਨਾ ਜਥੇਬੰਦੀ ਆਈ ਨਾ ਸਾਂਝੇ ਕੰਮ ਲਈ ਕੁਰਬਾਨੀ ਦਾ ਅੰਗੂਰ ਫੁੱਟਿਆ। ਹਿੰਦੀ ਪਰਜਾ ਦਾ ਕੀ ਹਾਲ ਹੈ? ਇਹਨਾਂ ਵਿੱਚ ਕੋਈ ਜਥੇਬੰਦੀ ਨਹੀਂ, ਅਸੀਂ ਹਿੰਦੀ ਹਾਂ ਦਾ ਕੋਈ ਭਾਵ ਨਹੀਂ। ਮਜ਼ੂਰੀ ਵਿਹਾਰ ਕਾਰ ਨਾਲ ਆਪੇ ਦੇ ਦਿਨ ਕਿਵੇਂ ਚੰਗੇਰੇ ਲੰਘ ਜਾਣ, ਇਸ ਰੋਜੇ ਵਿੱਚ ਸਭ ਕੋਈ ਹੈ ਅਤੇ ਇਹ ਰੋਜੇ ਖੁਦੀ ਦੀ ਸ਼ਕਲ ਲੈ ਕੇ ਆਪੋ ਵਿੱਚ ਤ੍ਰੇੜ ਤੋਂ ਤ੍ਰੇੜ ਦੇ ਰਹੇ ਹਨ। ਕੋਈ ਚੋਟੀ ਦਾ ਵਿਦਵਾਨ ਹੈ ਤਾਂ ਉਹ ਖੁਸ਼ਕ ਵੇਦਾਂਤ ਦੇ ਦਿਲ 'ਤੇ ਪੱਠਿਆਂ ਨੂੰ ਸੁਸਤ ਅਤੇ ਉਮਾਹ ਰਹਿਤ ਕਰ ਦੇਣ ਵਾਲੇ ਅਸਰ ਹੇਠ ਇੱਕ ਹੋਰ ਤਰ੍ਹਾਂ ਦੀ ਖੁਦਗਰਜ਼ੀ ਦੇ ਜੀਵਨ ਵਿੱਚ ਜੀਉ ਰਿਹਾ ਹੈ। ਜਾਨਦਾਰ ਵਾਂਗੂ ਨਹੀਂ ਪਰ ਬਨਸਪਤੀ ਵਾਂਗੂ ਖਾ ਪੀ ਮੌਲ ਰਿਹਾ ਹੈ, ਪਰ ਬਿਨ ਸਾਹਸ ਅਤੇ ਬਿਨ ਜੀਵਨ ਰੌਂ ਦੇ ਮਰ ਰਿਹਾ ਹੈ। ਹਾਂ, ਫੋਕਾ ਨਿਰਾ ਖਿਆਲੀ ਵਿਦਵਾਨਾਂ ਨੂੰ ਖੱਸੀ ਅਤੇ ਹਮਦਰਦੀ ਤੋਂ ਸੱਖਣਾ ਇੱਕ ਬ੍ਰਿਸ਼ ਬੂਟੇ ਵਰਗਾ ਭਾਵ ਰਹਿਤ ਜੀਵਨ ਦੇ ਰਿਹਾ ਹੈ। ਫੀਰ ਫਕੀਰ ਗੁਸਾਈ ਸਾਧੂ ਭਿੱਖੂ ਅਤੇ ਰਮਤੇ ਉਪਦੇਸ਼ਕ ਜਾਨਾ ਪਾਵਣ ਆਚਰਨ ਉੱਚੇ ਕਰਨ ਉੱਚੇ ਜੀਵਨ ਦੀ ਰੌਹ ਵਿਛਾ ਦੇਣ ਦੀ ਥਾਂ ਕੇਵਲ ਮੰਗਤੇ ਹੋ ਰਹੇ ਹਨ। ਭੇਖ ਮਾਤਰ ਨਾਲ ਕਿ ਸਰਾਪ ਦੇ ਡਰਾਵੇ ਨਾਲ, ਅਸੀਸ ਅਤੇ ਵਰ ਦੇ ਲੋਭ ਨਾਲ ਕਿ ਧਾਗੇ ਜੰਤਰਾਂ ਬੀਰਾਰਾਧਨ ਦੇ ਤਰੀਕਿਆਂ ਨਾਲ ਲੋਕਾਂ ਦੀਆਂ ਪੀੜਾ ਹਰਨ ਦੇ ਭਲੇਵੇਂ ਦਿੰਦੇ ਕੇਵਲ ਪੇਟ ਪੂਜਾ ਦਾ ਕਾਰਜ ਸਾਧ ਰਹੇ ਹਨ। ਕਿਸੇ ਸਾਧੂ ਨੇ ਅੰਬਾਂ ਦੇ ਦੇਸ਼ ਸੋਹਣੇ ਸੁਹਾਵੇ ਟਿਕਾਣੇ ਚਮਾਸਾ ਗੁਜ਼ਾਰ ਲਿਆ, ਕਿਸੇ ਰਮਣੀਕ ਪਹਾੜੀ ਖੋਹ ਕੇ ਹੋਰ ਕਿਸੇ ਨਿੱਘੇ ਆਸਰੇ ਸਿਆਲ ਬਿਤਾ ਲਿਆ, ਕਿਸੇ ਨੇ ਕਿਸੇ ਸੁਹਾਵੇ ਨਦੀ ਕਿਨਾਰੇ ਜਾਂ ਪਰਬਤਾਂ ਦੀ ਸਿਖਰੇ ਉਨਹਾਲ ਬਿਤਾ ਲਿਆ, ਜਿੱਥੇ ਜਿਵੇਂ ਦਾਓ ਫੱਬ ਗਿਆ ਕੁੱਲੀ ਗੁੱਲੀ ਜੁੱਲੀ ਪੈਦਾ ਕਰ ਲਈ। ਹਾਂ, ਇਹੋ ਜਿਹੀ ਰੁੱਲੀ ਡੁੱਲੀ ਢਿੱਲੀ ਡਿੱਗੀ ਨਿਮਾਣੀ ਨਿਤਾਣੀ ਪਰਜਾ ਪਰ ਪਠਾਣੀ ਤਲਵਾਰ ਹਕੂਮਤ ਕਰ ਰਹੀ ਹੈ। ਕੋਈ ਕੋਈ ਰਾਜ ਸ਼੍ਰੇਣੀ ਵਿੱਚ ਵੀ ਚਮਕਦਾ ਹੈ, ਪਰ ਹਾਕਮਾਂ ਦੇ ਤਾਬਿਆ ਉਹਨਾਂ ਦੇ ਰੁੱਖ ਰੌਂ ਦੇ ਅਨੁਸਾਰ ਅਤੇ ਉਹਨਾਂ ਦੇ ਵਤੀਰੇ ਦਾ ਸਹਾਈ ਹੋ ਕੇ। ਉਸ ਦਾ ਹੁਕਮ ਹਾਸਲ ਹਿੰਦੀ ਪਰਜਾ ਨਾਲ ਦਰਦ ਵਾਲਾ ਨਹੀਂ ਬਣਦਾ। ਸਗੋਂ ਜਿਵੇਂ ਗੁਲਾਮਾਂ ਵਿੱਚੋਂ ਗੁਲਾਮਾਂ ਦਾ ਥਾਪਿਆ ਸਰਦਾਰ ਗੁਲਾਮਾਂ ਦੇ ਮਾਲਕ ਕੋਲੋਂ ਆਪਣਿਆਂ 'ਤੇ ਵਧੀਕ ਜ਼ੁਲਮ ਕਰਦਾ ਹੈ, ਤਿਵੇਂ ਇਹ ਮਨਸਬਦਾਰ ਆਪਣਿਆਂ ਨੂੰ ਵਧੇਰੇ ਦੁੱਖਦਾਈ ਹੋ ਰਹੇ ਹਨ। ਅਵਿੱਦਿਆ ਦਾ ਇੱਕ ਪਾਸੇ ਅੰਧਕਾਰ ਹੈ, ਦੂਜੇ ਪਾਸੇ ਜ਼ੋਰ ਜ਼ੁਲਮ ਦਾ ਗੁਬਾਰ ਧੂੰਆਂ ਤਾਰ ਹੈ। ਇਸ ਹਾਲਤ ਵਿੱਚ ਇਸ ਬਿਮਾਰ ਪ੍ਰਜਾ ਦੇ ਵਿਚਕਾਰ ਇੱਕ ਜਿਉਂਦੀ ਜਿੰਦ ਕਿਤੋਂ ਆ ਨਿਕਲੀ? ਉਹ ਸੁਹਾਵੀ ਚਮਕੀਲੀ ਰੰਗੀਲੀ ਪਿਆਰਾਂ ਵਾਲੀ ਜਿੰਦੜੀ ਗੁਰੂ ਨਾਨਕ ਜਿੰਦੜੀ ਹੈ। ਕੂਲੀ ਕੂਲੀ ਪਿਆਰੀ ਪਿਆਰੀ ਸੋਹਣੀ ਸੋਹਣੀ ਪਰ ਨਿੱਗਰ ਨਿੱਗਰ ਅਹਿਲ ਅਹਿਲ ਹੀਰੇ ਨਾਲੋਂ ਕੁਰਾੜੀ ਅਤੇ ਰੇਸ਼ਮ ਨਾਲੋਂ ਨਰਮ। ਹਾਂ, ਇਹ ਮਾਲੂਕ ਅਤੇ ਜ਼ੋਰਦਾਰ ਜਿੰਦੜੀ ਇਸ ਮੋਹੀ ਪ੍ਰਜਾ ਵਿੱਚ ਰੱਬੀ ਗਿਆਨ ਅਤੇ ਵਿੱਦਿਆ ਦਾ ਦੀਵਾ ਬਾਲ ਬੈਠੀ ਹੈ। ਸਰਬ ਸਾਧਾਰਨ ਹਾਂ ਆਮ ਪ੍ਰਜਾ ਨੂੰ ਉਹਨਾਂ ਦੀ ਬੋਲੀ ਵਿੱਚ ਉੱਚੇ ਉੱਚੇ ਖਿਆਲ ਜਾਣ ਪਾਉਣ ਵਾਲੇ ਭਾਵ ਆਪੇ ਨੂੰ ਸੰਭਾਲ ਕੇ ਜੀਉ ਪੈਣ ਵਾਲੀ ਅੰਦਰਲੀ ਪ੍ਰਤੀਤੀ ਦੇ ਰਹੀ ਹੈ। ਆਪਣੀ ਬੋਲੀ ਵਿੱਚ ਵਿਦਿਆਵਾਨ ਹੋ ਜਾਣ ਦੀ ਨੀਂਹ ਧਰੀ ਸੂ, ਆਪਣਾ ਸਾਹਿਤ ਬਖਸ਼ ਦਿੱਤਾ ਸੂ, ਨਾਲ ਧਰਮਸ਼ਾਲ ਥਾਪੀ ਸੂ, ਜਿੱਥੇ ਕਿ ਮੁੱਢਲੀ ਵਿੱਦਿਆ ਮਿਲੇ, ਜਿੱਥੇ ਕਿ ਸੁੱਚਾ ਅਤੇ ਸੱਚਾ ਧਰਮ, ਇਨਸਾਨੀ ਹਮਦਰਦੀ ਅਤੇ ਰੱਬੀ ਪਿਆਰ ਵਾਲਾ ਧਰਮ ਸਿੱਖਿਆ ਜਾਵੇ। ਸਵੇਰੇ ਸ਼ਾਮ ਨੂੰ ਸਤਸੰਗ ਲੱਗੇ, ਕੀਰਤਨ ਹੋਵੇ, ਕੀਰਤਨ ਨਾਲ ਸੁੱਤੇ ਹੀ ਮਨ ਇਕਾਗਰ ਹੋਵੇ ਅਤੇ ਕੀਰਤਨ ਵਿੱਚ ਆਈ ਬਾਣੀ ਦੇ ਅਰਥ ਸਮਝ ਕੇ ਆਪਾ ਰੋਸ਼ਨ ਹੋਵੇ। ਸਾਈਂ ਵੱਲ ਜੋ ਕਿ ਇਨਸਾਨ ਦਾ ਸੋਮਾ, ਚਸ਼ਮਾ ਅਤੇ ਅਸਲਾ ਹੈ, ਇਸ ਇਨਸਾਨ ਦਾ ਰੁੱਖ ਹੋ ਕੇ ਕੋਈ ਲਗਨ ਲੱਗ ਜਾਵੇ, ਉੱਧਰ ਦੋ ਵੇਲੇ ਇਕੱਠੇ ਹੋਣ ਨਾਲ ਪਰਸਪਰ ਪਿਆਰ ਉਪਜੇ, ਭਾਈਪਣੇ ਪ੍ਰਾਪਣੇ ਦੇ ਭਾਵ ਜਾਗ ਪੈਣ, ਹਮਦਰਦੀ ਦੀ ਚਰਨਾਟ ਜਿਉਂਦਾ ਵਲਵਲਾ ਅੰਦਰ ਹਿਲੋਰੇ ਖਾਣ ਲੱਗ ਜਾਵੇ, ਜਦੋਂ ਇਹ ਭਾਵ ਉਪਜ ਪਵੇ ਤਾਂ ਬੇਮਲੂਮੀ ਜਥੇਬੰਦੀ ਹੋ ਜਾਵੇ। ਉਹ ਜਥੇਬੰਦੀ ਜੋ ਇਨਸਾਨਾਂ ਦੇ ਸਮੂਹ ਨੂੰ ਪਿਆਰ ਅਤੇ ਹਮਦਰਦੀ ਨਾਲ ਜੋੜਦੀ ਹੈ, ਜਿਸ ਦਾ ਪ੍ਰਯੋਜਨ ਹੈ ਕਿ ਬਹੁਤਿਆਂ ਦੇ ਜੋੜ ਨਾਲ ਇੱਕ ਇੱਕ ਨੂੰ ਸੁੱਖ ਮਿਲੇ। ਜਥੇਬੰਦੀਆਂ ਵਿੱਚ ਖੁਦਗਰਜੀ ਵੀ ਆ ਜਾਂਦੀ ਹੈ, ਜਿਵੇਂ ਫਰਦ ਫਰਦ ਇੱਕ ਇੱਕ ਇਨਸਾਨ ਇੱਕ ਦੂਜੇ ਨੂੰ ਪਸ਼ੂਆਂ ਵਾਂਗੂ ਪੀੜਾ ਦੇਣੋਂ ਨਿਸ਼ੰਗ ਅਤੇ ਬੇਦਰਦ ਹੋ ਜਾਂਦਾ ਹੈ, ਤਿਵੇਂ ਕੌਮ ਦੀ ਜਥੇਬੰਦੀ ਦੂਜੀ ਕੌਮ ਅਤੇ ਦੂਜੇ ਦੇਸ਼ ਲਈ ਪੀੜਦਾਤੀ ਅਤੇ ਬੇਤਰਸ ਵਜੂਦ ਬਣ ਜਾਂਦੀ ਹੈ। ਇੱਥੇ ਸੋਹਣਿਆਂ ਦੇ ਸੁਲਤਾਨ ਨੇ ਧਰਮਸ਼ਾਲ ਵਿੱਚ ਜਥੇਬੰਦੀ ਦੀ ਨੀਂਹ ਰੱਖੀ, ਗੁਰਬਾਣੀ ਦਾ ਚਾਨਣਾ ਦੇ ਕੇ ਹਰੀ ਕੀਰਤਨ ਦੇ ਤੀਰਾਂ ਦੀਆਂ ਨੋਕਾਂ ਅਤੇ ਪਿਆਰ ਦੇ ਵਲਵਲੇ ਚਾੜ ਕੇ ਦਿਲ ਮੰਡਲਾਂ ਵਿੱਚ ਪਹੁੰਚਾ ਦਿੱਤੇ ਕਿ ਸੱਜਣੋ, ਵਿਚਾਰ ਕਰਕੇ ਬਾਣੀ ਦੇ ਭਾਵਾਂ 'ਤੇ ਟੁਰੋ। ਬਾਣੀ ਆਪਾ ਵਾਰਨ ਸਿਖਾਲਦੀ ਹੈ, ਬਾਣੀ ਅਗਲੇ ਦੇਸ਼ਾਂ ਦੇ ਪਤੇ ਦੇ ਕੇ ਇੱਥੇ ਹੀ ਪਿਆਰ ਦੀ ਮਸ਼ਕ ਕਰਨ ਦਾ ਭੇਤ ਦੱਸਦੀ ਹੈ ਕਿ ਉਹ ਪਿਆਰ ਇੱਥੇ ਵੀ ਸੁਖੀ ਕਰ ਦਿੰਦਾ ਹੈ। ਇਹ ਜਗਤ ਪਾਠਸ਼ਾਲਾ ਹੈ ਜਿੱਥੇ ਆਪਾ ਵਾਰਨ ਪਿਆਰ ਕਰਨ ਦੀ ਸੰਥਿਆ ਪੜਨੀ ਹੈ ਅਤੇ ਲੋਕ ਪਰਲੋਕ ਸੁਖੀ ਹੋਣਾ ਹੈ। ਇਉਂ ਜੋ ਜਥੇਬੰਦੀ ਦੀ ਨੀਂਹ ਗੁਰੂ ਬਾਬੇ ਨੇ ਧਰੀ, ਸੋ ਉਹਨਾਂ ਨੀਹਾਂ 'ਤੇ ਧਰੀ ਹੈ ਕਿ ਜਿਨ੍ਹਾਂ ਪਰ ਖੁਦਗਰਜੀ ਦੇ ਰੱਦੇ ਨਾ ਲੱਗਣ, ਸਗੋਂ ਆਪਾ ਵਾਰਨ ਦੀਆਂ ਸਿਲਾ ਨਾਲ ਇਮਾਰਤ ਉਸਰੇ ਅਤੇ ਧਰਮਸ਼ਾਲਾ ਵਿੱਚੋਂ ਉਪਜੀ ਜਥੇਬੰਦੀ ਪਿਆਰ, ਉਪਕਾਰ, ਸੇਵਾ ਦੇ ਭਾਵ ਨਾਲ ਜਗਤ ਨੂੰ ਸੁਖਦਾਈ ਹੋਵੇ। ਪਰ ਇਹ ਕੰਮ ਸੌਖਾ ਨਹੀਂ ਸੀ। ਪਹਿਲਾਂ ਗੁਰੂ ਜੀ ਦਾ ਆਪਣਾ ਪਰਿਵਾਰ, ਆਪਣੇ ਮਾਤਾ ਪਿਤਾ, ਖੇਸ਼ ਕਬੀਲਾ ਸਾਰੇ ਇਸ ਦੇ ਵਿਰੁੱਧ ਹੋ ਗਏ। ਉਹ ਚਾਹੁੰਦੇ ਸਨ ਕਿ ਜਿਵੇਂ ਅਸੀਂ ਹਾਂ ਵਿਹਾਰ ਕਰਦੇ, ਖੱਟਦੇ, ਕਮਾਉਂਦੇ, ਖਾਂਦੇ ਪੀਂਦੇ, ਵਿਆਹ ਸ਼ਾਦੀਆਂ ਕਰਦੇ, ਪੁੱਤਰ ਪਰਿਵਾਰ ਰਚਦੇ, ਦੁਨੀਆਦਾਰ ਬਣਦੇ, ਵੱਡੇ ਸਦਾਉਂਦੇ ਅਤੇ ਅੰਤ ਨੂੰ ਇਹ ਨਾਮਣਾ ਛੋੜਦੇ ਕਿ ਅਮਕਾ 2 ਲੱਖ ਛੱਡ ਗਿਆ ਹੈ, ਤੁਰ ਜਾਂਦੇ ਹਾਂ, ਤਿਵੇਂ ਹੀ ਇਹ ਹੋਵੇ। ਅਤੇ ਹਾਂ, ਜਿਵੇਂ ਅਸੀਂ ਮਰ ਕੇ ਵੇੜਦਾਰ ਬਵਾਣ 'ਤੇ ਚੜ੍ਹੇ, ਪੜਪੋਤਰੇ, ਚੌਰੀਆਂ ਕਰਦੇ, ਘੰਟੇ ਖੜਕਦੇ, ਗਰੀ ਸ਼ੁਹਾਰੇ, ਲਾਚੀ ਦਾਣੇ, ਪੈਸੇ ਉੱਡਦੇ, 1,500 ਮਨੁੱਖ ਤੀਵੀਂ ਦੇ ਨੜੋਏ ਨਾਲ ਨੂੰਹਾਂ ਪੋਤੇ ਨੂੰਹਾਂ ਦੇ ਸੰਧੂਰੇ ਸਿਰਾਂ ਤੋਂ ਮੱਥੇ ਟਿਕਵਾਉਂਦੇ ਸੰਸਾਰ ਯਾਤਰਾ ਪੂਰੀ ਕਰ ਜਾਂਦੇ ਹਾਂ, ਤਿਵੇਂ ਇਹ ਵੀ ਵੱਡਾ ਦੁਨੀਦਾਰ ਬਣੇ ਅਤੇ ਵਧੇ ਫੁੱਲੇ। ਮਾਨੋ ਮੱਛੀਆਂ ਤਲੌੜੀ ਦੀ ਇੱਕ ਨੁੱਕਰ ਦੇ ਗਿਆਨ ਨੂੰ ਉਸ ਨੁੱਕਰ ਵਿੱਚ ਉੱਗੀ ਸਿਵਾਲ ਉੱਤੋਂ ਡਿੱਗਦੇ ਕੱਖ ਕਾਣ ਆਟੇ ਦੀ ਗੋਲੀ ਪਤਾਸੇ ਦੇ ਖਿਆਲ ਨੂੰ ਬਸ ਸਮਝ ਰਹੀਆਂ ਹਨ ਅਤੇ ਇਸ ਤੋਂ ਉਚੇਰਾ ਵੇਖਣ ਵਾਲੇ ਨੂੰ ਸ਼ੁਦਾਈ ਕਹਿ ਰਹੀਆਂ ਹਨ। ਪਰ ਸਮੁੰਦਰਾਂ ਦੇ ਉੱਤੋਂ ਜਹਾਜ਼ ਤਾਰਨੇ ਦੀ ਸ਼ਕਤੀ ਵਾਲਾ ਸਦਾ ਜੀਵਾ ਗੁਰੂ ਨਾਨਕ ਜਗਤ ਨੂੰ ਜਲੰਦਾ ਦੇਖ ਕੇ ਉਸ ਦੇ ਤਾਰਨ ਅਤੇ ਉਭਾਰਨ ਦਾ ਫਿਕਰ ਕਰ ਰਿਹਾ ਹੈ। ਇਸ ਆਪਣਿਆਂ ਦੀ ਰੋਕ ਰੁਕਾਵਟ ਨੂੰ, ਉਹਨਾਂ ਦੇ ਮੋਹ ਨੂੰ, ਪਰੰਪਰਾ ਤੋਂ ਰਸਮੀ ਪੁਸਤਕਾਂ ਅਤੇ ਉਹਨਾਂ ਵੱਲ ਬਣੇ ਫਰਜ਼ਾਂ ਦੀ ਨੈਅ ਨੂੰ ਤਰਕੇ ਗੁਰੂ ਬਾਬੇ ਨੇ ਦੂਜੀ ਰੋਕ ਸਮੇਂ ਦੇ ਹਾਕਮਾਂ ਤੋਂ ਅਤੇ ਤੀਜੀ ਰੋਕ ਸਮੇਂ ਦੇ ਧਰਮ ਆਗੂਆਂ ਵੱਲੋਂ ਦੇਖੀ। ਇਹਨਾਂ ਦੋਵਾਂ ਨੂੰ ਜਿੱਤਣਾ ਇਹ ਗੁਰੂ ਨਾਨਕ ਜੀਵਨ ਅੱਗੇ ਦੂਸਰਾ ਕੰਮ ਸੀ। ਉਹ ਜੋ ਸੱਚੀ ਧਰਮਸ਼ਾਲ ਦੀ ਦਿਲਾਂ ਉੱਤੇ ਉਸਾਰੀ ਕੀਤੀ, ਉਸ ਨੇ ਸਭ ਮੁਖਾਲਫਤਾਂ ਤੋਂ ਬਚਾ ਕੇ ਸਭ ਰੋਕਾਂ ਨੂੰ ਜਿੱਤ ਕੇ ਇੱਕ ਵਾਰੀ ਮੂਰਤੀਮਾਨ ਕਰਕੇ ਖੜ੍ਹਾ ਕਰ ਦੇਣਾ, ਇਹ ਗੁਰੂ ਨਾਨਕ ਕਮਾਲ ਸੀ। ਜੋ ਜੀਵਨ ਰੋਂ ਦੇਣੀ ਸੀ ਉਹ ਰੁਮਕਾ ਢੇਰ ਦੇਣਾ, ਜੋ ਸੰਦੇਸ਼ਾ ਜਗਤ ਨੂੰ ਦੇਣਾ ਸੀ ਉਹ ਦੇ ਦੇਣਾ, ਜੋ ਮੁਰਦੇ ਪਏ ਡਿੱਠੇ ਸਨ ਉਹਨਾਂ ਨੂੰ ਜੀਵਾ ਕਰ ਦੇਣਾ, ਜੋ ਅਗਨ ਜਗਤ ਨੂੰ ਲੱਗ ਰਹੀ ਸੀ ਉਸ ਦੀ ਥਾਵੇਂ ਠੰਡ ਵਰਤਾ ਕੇ ਦਿਖਾ ਦੇਣੀ, ਇੱਕ ਅਰਸ਼ੀ ਹੁਨਰ ਸੀ ਜੋ ਉਹਨਾਂ ਨੇ ਮੂਰਤੀਮਾਨ ਕਰਕੇ ਦਿਖਾਉਣਾ ਸੀ। ਇਸ ਆਪਣੇ ਕਮਾਲ ਦੇ ਕੰਮ ਵਿੱਚ ਜੋ ਅੜਚਣਾਂ ਸਨ ਉਹਨਾਂ ਵਿੱਚੋਂ ਇੱਕ ਅੜਚਣ ਦੀ ਫਤਿਹ ਦਾ ਅਸਾਂ ਅੱਜ ਦਰਸ਼ਨ ਕਰਨਾ ਹੈ। ਹਮਜ਼ਾ ਗੌਸ਼ ਨੂੰ ਰਸਤੇ ਪਾ ਕੇ ਗੁਰੂ ਨਾਨਕ ਦੇਵ ਜੀ ਸਿਆਲਕੋਟ ਤੁਰ ਪਏ। ਉਪਕਾਰੀ ਬੱਦਲ ਦੀ ਤਰ੍ਹਾਂ ਨਾਮਦਾਨ ਦੀ ਵਰਖਾ ਕਰਦੇ ਆਪ ਪਸਰੂਰ ਹੁੰਦੇ ਹੋਏ ਮੀਏ ਮਿੱਠੇ ਦੇ ਕੋਟਲੇ ਆ ਨਿਕਲੇ। ਕੋਟਲੇ ਤੋਂ ਅੱਧ ਕੁ ਕੋਹ ਦੀ ਵਾਟ 'ਤੇ ਇੱਕ ਸੁਹਾਵਣਾ ਬਾਗ ਸੀ, ਆਪ ਨੇ ਇਸ ਵਿੱਚ ਡੇਰਾ ਲਾ ਦਿੱਤਾ। ਇੱਕ ਨਾਮੀ ਪੀਰ ਮੀਆਂ ਮਿੱਠਾ ਇੱਥੇ ਰਹਿੰਦਾ ਸੀ। ਇੱਕ ਦਿਨ ਮੀਆਂ ਮਿੱਠਾ ਆਪਣੇ ਮੁਰੀਦਾਂ ਦੀ ਮਜਲਿਸ ਵਿੱਚ ਬੈਠਾ ਸੀ। ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਕਿਸੇ ਨੇ ਸਿਆਲਕੋਟ ਦੇ ਹਮਜ਼ਾ ਗੌਸ ਵਾਲੀ ਗੱਲ ਸੁਣਾਈ ਕਿ ਉਹ ਫਕੀਰ ਗੁੱਸੇ ਵਿੱਚ ਆ ਕੇ ਕਿਲ੍ਹੇ 'ਤੇ ਬੈਠਾ ਸੀ ਕਿ ਸ਼ਹਿਰ ਤਬਾਹ ਕਰਨਾ ਹੈ, ਪਰ ਗੁਰੂ ਨਾਨਕ ਨੇ ਉਸ ਦਾ ਚਿਲ੍ਹਾ ਤੋੜਿਆ ਅਤੇ ਉਸ ਤੋਂ ਆਪਣੀ ਈਨ ਮਨਾਈ। ਮੀਆਂ ਮਿੱਠਾ ਦੰਦ ਕਰੀਚ ਕੇ, ਹਿੰਦੂ ਨੇ ਮੋਮਨ ਉੱਤੇ ਆਪਣੇ ਕਸ਼ਫ ਦਾ ਜ਼ੋਰ ਵਿਖਾ ਲਿਆ, ਹੋ ਨਹੀਂ ਸਕਦਾ। ਮੁਰੀਦ, ਜਨਾਬ ਆਪ ਠੀਕ ਫਰਮਾਉਂਦੇ ਹੋ, ਪਰ ਇਹ ਗੁਲਾਮ ਉੱਥੋਂ ਆਇਆ ਹੈ, ਹਮਜ਼ਾ ਗੌਸ਼ ਨੇ ਸ਼ਰਨ ਮੰਨੀ ਹੈ, ਆਪਣੀ ਭੁੱਲ ਤਸਲੀਮ ਕੀਤੀ ਹੈ ਅਤੇ ਉਹਨਾਂ ਦੀ ਹਦਾਇਤ ਮੰਨੀ ਹੈ, ਸਾਰੇ ਜਹਾਨ ਨੂੰ ਪਤਾ ਹੈ। ਅਤੇ ਪੀਰ ਜੀ, ਇੱਕ ਦੀ ਕੀ ਗੱਲ ਹੈ, ਉੱਥੇ ਤਾਂ ਜੋਗੀ ਸਿੱਧ ਕਈ ਹਾਰਾਂ ਮੰਨ ਕੇ ਕੰਨਾਂ ਨੂੰ ਹੱਥ ਲਾ ਲਾ ਗਏ ਹਨ, ਪੀਰ ਫਕੀਰ ਕਈ ਉਹਨਾਂ ਦੇ ਅੱਗੇ ਨਿਉ ਚੁੱਕੇ ਹਨ। ਮਿੱਠਾ ਘਬਰਾ ਕੇ, ਇਹ ਦੱਸ ਖਾਂ ਉਹ ਕੋਈ ਮੁਸਲਮਾਨੀ ਸ਼ਰਾ ਫਿੱਕਾ ਵੀ ਜਾਣਦਾ ਹੈ? ਮੁਰੀਦ, ਉਹ ਕੋਈ ਸ਼ਾਸਤਰਾ ਸ਼ਰਾ ਦੇ ਮਸਲਿਆਂ ਉੱਤੇ ਤਾਂ ਨਹੀਂ ਝਗੜਦਾ, ਝਗੜਾ ਤਾਂ ਕਰਦਾ ਹੀ ਨਹੀਂ, ਕਿਸੇ ਨੂੰ ਮਾੜਾ ਨਹੀਂ ਆਖਦਾ, ਕਿਸੇ ਨਾਲ ਬਖੇੜਾ ਨਹੀਂ ਕਰਦਾ। ਜਿੱਥੇ ਜਿਸ ਭਰੋਸੇ ਦੀਨ ਸ਼ਰਾ ਜਿਸ ਇਮਾਨ ਵਿੱਚ ਕੋਈ ਹੈ ਉੱਥੋਂ ਹੀ ਉਸ ਨੂੰ ਲੈ ਕੇ ਤੁਰ ਪੈਂਦਾ ਹੈ, ਫਿਰ ਕੋਈ ਐਸੀ ਗੱਲ ਕੱਢਦਾ ਹੈ ਕਿ ਅਗਲੇ ਨੂੰ ਆਪ ਆਪਣੀ ਕਸਰ ਦਿਸ ਪੈਂਦੀ ਹੈ, ਉਹ ਮਨ ਖੜਾਉਂਦਾ ਹੈ, ਫਿਰ ਕੋਈ ਕਮਾਲ ਹੈ ਜਾਂ ਹੱਦ ਦੀ ਇੱਕ ਬਰਕਤ ਹੈ। ਇਲਾਹੀ, ਨੈਣ ਰੰਗੀਲੇ ਮਤ ਵਾਲੇ ਰਹਿੰਦੇ ਹਨ, ਮੱਥਾ ਜਲਾਲ ਦਾ ਭਰਿਆ ਹੈ, ਚਿਹਰੇ 'ਤੇ ਹੁਸਨ ਹੈ। ਮੈਂ ਸਹੁੰ ਖਾ ਕੇ ਕਹਿੰਦਾ ਹਾਂ, ਹਾਂ ਮੈਂ ਅੱਖੀਂ ਡਿੱਠਾ ਕਹਿੰਦਾ ਹਾਂ, ਯੂਸਫ ਸੁਣਿਆ ਹੈ ਸੋਹਣਾ, ਪਰ ਇਸ ਵਰਗਾ, ਇਸ ਮੇਰੀ ਅੱਖੀਂ ਡਿੱਠੇ ਵਰਗਾ ਨਹੀਂ ਆਉਣਾ। ਖਿਮਾ ਕਰਨੀ, ਮੈਂ ਮੁਬਾਲਗਾ ਨਹੀਂ ਕਰਦਾ, ਕੋਈ ਤਾਸੀਰ ਹੈ ਤੱਕਣੀ ਵਿੱਚ, ਕਲਾਮ ਵਿੱਚ, ਹੱਥ ਛਿੜਕਣੀ ਵਿੱਚ, ਕਿ ਆਪ ਮੁਹਾਰਾ ਆਦਮੀ ਝੁੱਕ ਝੁੱਕ ਪੈਂਦਾ ਅਤੇ ਪਿਆਰਾਂ ਦੀਆਂ ਝਰਨਾਟਾਂ ਖਿੱਚੀਂਦਾ ਹੈ। ਮਿੱਠਾ 'ਚ ਜਲਾ ਕੇ ਕਿਤੇ ਬੈਤ ਤਾਂ ਨਹੀਂ ਲੈ ਆਇਆ? ਮੁਰੀਦ, ਮਸਾਂ ਹੀ ਬਚਿਆ ਜੇ, ਸੱਚ ਇਹੋ ਹੈ, ਹੈ ਗੁਸਤਾਖੀ, ਪਰ ਹਜ਼ੂਰ ਦੇ ਸਾਹਮਣੇ ਤਾਂ ਵਲਵਲਾ ਦੀ ਗੱਲ ਨਹੀਂ ਨਾ ਬਣਦੀ। ਇੱਕ ਮੈਂ ਕੀ, ਕਿੜੀਆਂ ਪਠਾਣਾਂ ਦੇ ਸਾਰੇ ਪਠਾਣ ਅਤੇ ਅਫਗਾਨ ਮੁਸਲਮਾਨ ਮਰੀਦ ਹੋ ਚੁੱਕੇ ਜੇ। ਮਿੱਠਾ ਠੰਡਾ ਸਾਹ ਭਰ ਕੇ, ਨਾਨਕ ਬੁੱਤ ਪ੍ਰਸਤ ਵੀ ਹੈ? ਮੁਰੀਦ, ਨਹੀਂ। ਮਿੱਠਾ, ਹਿੰਦੂ ਅਤੇ ਬੁੱਤ ਪ੍ਰਸਤ ਨਹੀਂ? ਮੁਰੀਦ, ਉਹ ਹੈ ਤਾਂ ਖੱਤਰੀਆਂ ਦੇ ਇੱਕ ਉੱਚੇ ਘਰਾਣੇ ਦਾ ਹਿੰਦੂ, ਪਰ ਉਹ ਹਿੰਦੂ ਕਿ ਮੁਸਲਮਾਨ ਕਿਸੇ ਲੀਕ ਵਿੱਚ ਲੁੱਕ ਨਹੀਂ ਬਹਿੰਦਾ, ਦੋਹਾਂ ਤੋਂ ਸਿਰੇ ਫੇਰਦਾ ਹੈ ਅਤੇ ਦੋਹਾਂ ਦਾ ਹਾਦੀ ਬਣ ਕੇ ਉਪਦੇਸ਼ਦਾ ਹੈ। ਮੀਆਂ ਜੀ, ਮੇਰਾ ਮੂੰਹ ਨਿੱਕਾ, ਗੱਲ ਵੱਡੀ ਹੈ, ਪਰ ਉਹ ਕੋਈ ਜਾਪਦਾ ਹੈ ਜਿਵੇਂ ਹੁੰਦਾ ਹੈ ਉਹ ਉਹ ਮਿੱਠਾ। ਉਹ ਕੀ? ਮਰੀਦ, ਉਹ ਕੁਫਰ ਹੈ ਬਕਣਾ, ਤੁਸੀਂ ਖਫਾ ਹੋ ਸੋ। ਮਿੱਠਾ, ਨਹੀਂ, ਕਹੋ ਜੋ ਤੇਰਾ ਖਿਆਲ ਹੈ। ਮੁਰੀਦ, ਮੈਂ ਕਦੀ ਡਿੱਠਾ ਨਹੀਂ, ਸੁਣਿਆ ਹੈ, ਇਸ ਕਰਕੇ ਪੱਕ ਤਾਂ ਨਹੀਂ ਨਾ ਐਵੇਂ ਖਿਆਲ ਹੀ ਕਹਿ ਸਕੀਦਾ ਹੈ। ਮਿੱਠਾ, ਪਰ ਜੋ ਖਿਆਲ ਆਈ ਆਖ ਤਾਂ ਛੱਡ, ਜੋ ਕੁਛ ਸਮਝ ਪਵੇ। ਮੁਰੀਦ ਅਟਕ ਅਟਕ ਕੇ, ਜਿਵੇਂ ਕੋਈ ਹੁੰਦਾ ਹੈ ਕਿ ਪਿਕੰਬਰ। ਮਿੱਠਾ, ਲਾਨਤ ਤੇਰੇ ਤੇ ਮਰਦੂਦ, ਉਹ ਤਾਂ ਆਖਰੀ ਹੋ ਚੁੱਕਾ ਹੈ, ਹੋਰ ਨਹੀਂ ਹੋਣਾ ਵਿਗੜੇ ਹੋਏ। ਮੁਰੀਦ, ਪੀਰ ਜੀ, ਬਾਦੁਆ ਤਾਂ ਨਾ ਨਾ ਦਿਓ, ਮੈਂ ਇਸੇ ਕਰਕੇ ਨਹੀਂ ਸਾਂ ਆਖਦਾ, ਮੈਂ ਕੋਈ ਆਪਣੇ ਹਜ਼ਰਤ ਜੀ ਤੋਂ ਮੁਨਾਫਕ ਤਾਂ ਨਹੀਂ ਨਾ ਹੋਇਆ, ਮੈਂ ਤਾਂ ਗੱਲ ਕੀਤੀ ਹੈ, ਪਰ ਦੇਖੋ ਤੁਸਾਂ ਵਾਲੀ ਗੱਲ ਮੈਂ ਉਹਨਾਂ ਦੇ ਇੱਕ ਮੁਸਲਮਾਨ ਮਰੀਦ ਤੋਂ ਪੁੱਛੀ ਸੀ, ਉਹ ਕਹਿਣ ਲੱਗਾ ਬਹੁਤੇ ਸਾਡੇ ਵਿੱਚੋਂ ਉਹਨਾਂ ਨੂੰ ਵਲੀ ਮੰਨਦੇ ਹਨ ਅਤੇ ਬਹੁਤੇ ਪੈਗੰਬਰ। ਮੈਂ ਕਿਹਾ, ਰਸੂਲ ਤਾਂ ਆਖਰੀ ਆ ਚੁੱਕਾ, ਤੁਸੀਂ ਕਿਵੇਂ ਇਹ ਗੱਲ ਮੰਨਦੇ ਹੋ? ਉਹ ਆਖਣ ਲੱਗਾ ਕਿ ਗੱਲ ਠੀਕ ਹੈ, ਪਰ ਉਹ ਰਸੂਲ ਤਾਂ ਆਖਰੀ ਪੈਗੰਬਰ ਅਰਬ ਦਾ ਸੀ, ਜੋ ਸਿਲਸਿਲਾ ਇਬਰਾਨੀ ਪੈਗੰਬਰਾਂ ਦਾ ਪੱਛੋਂ ਵਿੱਚ ਹੈ ਸੀ, ਮੁਹੰਮਦ ਉਹਨਾਂ ਵਿੱਚੋਂ ਆਖਰੀ ਸੀ, ਉੱਥੇ ਹੋਰ ਕੋਈ ਨਹੀਂ ਹੋਇਆ। ਨਾਲੇ ਅੱਲਾਹ ਨੇ ਆਪ ਕਿਹਾ ਹੈ ਕਿ ਮੈਂ ਹਰ ਦੇਸ਼ ਨੂੰ ਪੈਗੰਬਰ ਦਿੰਦਾ ਹਾਂ, ਨਾਲੇ ਜੋ ਮੈਂ ਕਿਹਾ ਹੈ ਕਿ ਮੈਨੂੰ ਉਸ ਨੇ ਦੱਸੀ ਸੀ, ਇਹ ਸੀ ਕਿ ਅਸੀਂ ਤਾਂ ਅਮਲਾਂ ਵਿੱਚ ਮੁਸਲਮਾਨ ਨਹੀਂ ਰਹੇ, ਇਸ ਦੇਸ਼ ਵਿੱਚ ਆ ਕੇ ਬੜੇ ਜ਼ਾਲਮ ਅਤੇ ਗੁਨਾਹਗਾਰ ਹੋ ਗਏ ਹਾਂ, ਇਸ ਕਰਕੇ ਅੱਲਾਹ ਨੇ ਨਵਾਂ ਪੈਗੰਬਰ ਇੱਥੇ ਘੱਲਿਆ ਹੈ। ਮੈਂ ਜੋ ਕਹਿ ਰਿਹਾ ਹਾਂ ਪੀਰ ਜੀ, ਇਹ ਉੱਥੇ ਮੁਸਲਮਾਨ ਮਰੀਦ ਕਹਿ ਰਹੇ ਸਨ। ਮਿੱਠਾ ਬੁੱਲ ਟੁੱਕ ਕੇ, ਜਿੱਥੇ ਉਹ ਊਤ ਤਿਹਾ ਵਿਗੜਿਆ ਕਪੂਤ ਤੂੰ। ਮਰੀਦ, ਨਹੀਂ ਪੀਰ ਜੀ, ਮੈਨੂੰ ਥਾਪੜਾ ਦਿਓ, ਮੈਂ ਭਾਵੇਂ ਕਿੰਨਾ ਭਤੀਜਿਆ, ਪਰ ਫੇਰ ਦੇਖੋ ਸੁੱਕੇ ਪੈਰੀਂ ਦਰਿਆ ਲੰਘ ਆਇਆ ਜੇ, ਮੈਂ ਨਹੀਂ ਮਰੀਦ ਹੋਇਆ। ਮਿੱਠਾ ਮੁਸਕਰਾ ਕੇ, ਸ਼ਾਬਾਸ਼। ਇਹਨੇ ਨੂੰ ਇੱਕ ਹੋਰ ਆਦਮੀ ਸਲੀਮ ਨਾਮ ਦਾ ਆ ਗਿਆ ਅਤੇ ਝੁੱਕ ਕੇ ਫਰਸ਼ੀ ਸਲਾਮ ਕਰਕੇ ਬਹਿ ਗਿਆ। ਮਿੱਠਾ, ਸਲੀਮ ਰਾਜੀ ਹੈ ਬਈ, ਖੈਰ ਹੈ ਸਭ ਤਰ੍ਹਾਂ? ਸਲੀਮ ਜੀ, ਹਜ਼ੂਰ, ਆਪ ਦੀ ਬਰਕਤ ਹੈ। ਮਿੱਠਾ, ਦੇਹ ਕੋਈ ਨਵੀਂ ਗੱਲਬਾਤ ਨਗਰ ਦੀ, ਦੇਸ਼ ਦੀ। ਸਲੀਮ, ਨਵੀਂ ਗੱਲ ਪੀਰ ਜੀ ਇਹ ਹੈ ਕਿ ਇੱਥੋਂ ਕੋਸ ਅੱਧ ਉੱਪਰ ਵੱਡੇ ਬਾਗ ਵਿੱਚ ਕੋਈ ਫਕੀਰ ਆ ਉਤਰਿਆ ਹੈ, ਕਹਿੰਦੇ ਹਨ ਹਿੰਦੂ ਹੈ, ਪਰ ਨਾਲ ਉਸ ਦੇ ਇੱਕ ਮਰੀਦ ਮੁਸਲਮਾਨ ਵੀ ਹੈ। ਫਿਰ ਉਹ ਮੁਸਲਮਾਨ ਗਾਉਂਦਾ ਵਜਾਉਂਦਾ ਹੈ, ਪਰ ਹੈ ਜੇ ਬੜਾ ਖੁਸ਼ ਇਲਹਾਨ, ਐਸੀ ਮਿੱਠੀ ਆਵਾਜ਼ ਹੈ ਕਿ ਕੀ ਕਹਾਂ, ਅਤੇ ਨਾਲ ਵਜਈਆ ਵੀ ਕਮਾਲ ਦਾ ਹੈ, ਬਸ ਵਗਦੇ ਦਰਿਆ ਬਣਦਾ ਹੈ। ਦਿਨ ਹੀ ਹੋਏ ਹਨ ਆਇਆਂ ਨੂੰ ਕਿ ਲੁਕਾਈ ਚੋਖੀ ਆਉਣ ਲੱਗ ਪਈ ਹੈ। ਮਿੱਠਾ, ਲੋਕਾਂ ਦੀ ਭੇਡਾ ਚਾਲ ਹੈ, ਨਵੀਂ ਗੱਲ ਦੇ ਮਗਰ ਸਾਰੇ ਉੱਠ ਦੌੜਦੇ ਹਨ, ਹੜਾਂ ਨਾਲ ਕਈ ਨਵੇਂ ਸੋਤ ਵਗ ਪੈਂਦੇ ਹਨ, ਪਰ ਦਰਿਆ ਪੁਰਾਣੇ ਪਹਾੜਾਂ ਵਿੱਚ ਹੀ ਤੁਰੇ ਰਹਿੰਦੇ ਹਨ। ਸਲੀਮ, ਦਰੁਸਤ ਫਰਮਾਇਆ ਨੇ, ਵਜ੍ਹਾ ਹੈ, ਪਰ ਮੈਂ ਤਾਂ ਡਿੱਠਾ ਹੈ ਕਿ ਆਮ ਲੋਕ ਨਹੀਂ, ਖਾਸ ਖਾਸ ਸਿਆਣੇ ਉੱਥੇ ਜਾਂਦੇ ਹਨ। ਮਿੱਠਾ, ਜਿਨ੍ਹਾਂ ਵਿੱਚੋਂ ਇੱਕ ਤੂੰ ਸਿਆਣਾ ਹੈ। ਸਲੀਮ, ਮੈਂ ਤਾਂ ਹਜ਼ੂਰ ਦੀਆਂ ਜੁੱਤੀਆਂ ਜਿਹਾ ਵੀ ਨਹੀਂ, ਪਰ ਸੱਚ ਅਰਜ਼ ਕੀਤੀ ਹੈ ਕਿ ਕਈ ਉੱਗੇ ਮੁਤਲਾਸ਼ੀ ਰੱਬ ਦੇ ਰਾਹ ਦੇ ਉੱਥੇ ਗਏ ਜੇ, ਕਾਜ਼ੀ ਸਾਹਿਬ ਮੈਂ ਬੈਠੇ ਵੇਖੇ ਜੇ, ਹੋਰ ਵੀ ਦਾਨੇ ਹਿੰਦੂ ਮੁਸਲਮਾਨ ਗਏ ਜੇ। ਮਿੱਠਾ ਸੋਚੀ ਪੈ ਕੇ, ਕੁਛ ਨਾਮ ਦਾ ਵੀ ਪਤਾ ਹੈ, ਕੌਣ ਹੈ, ਕਿਸ ਟਿਕਾਣੇ ਦਾ ਹੈ, ਕਿਸ ਘਰਾਣੇ ਦਾ ਫਕੀਰ ਹੈ? ਸਲੀਮ, ਘਰਾਣਾ ਪੁੱਛੋ ਤਾਂ ਸਿੱਧਾ ਰੱਬ ਦਾ, ਅੱਲਾ ਵਾਹਿਦ ਹੂ ਲਾ ਸ਼ਰੀਕ ਦਾ ਦੱਸਦਾ ਜੇ, ਅਤੇ ਜਾਤ ਪੁੱਛੋ ਤਾਂ ਨਿਰੰਕਾਰੀ ਪਤਾ ਮਿਲਦਾ ਹੈ, ਅਤੇ ਨਾਮ ਮੁਰੀਦ ਤੋਂ ਮੈਂ ਪਤਾ ਕੀਤਾ ਸੀ, ਨਾਨਕ ਦੱਸਿਆ ਸੀ। ਗਾਲਬਨ ਉਹ ਨਾਨਕ ਹੈ ਜਿਸ ਦੀ ਧੁੰਮ ਦੇਸ਼ ਵਿੱਚ ਪੈ ਰਹੀ ਹੈ, ਜੋ ਲਾ ਧੜਕ ਸੱਚ ਆਖਦਾ ਹੈ, ਨਾ ਤਲਵਾਰ ਤੋਂ ਡਰਦਾ ਹੈ, ਨਾ ਸ਼ਰ੍ਹਾਂ ਤੋਂ, ਪਤਾ ਨਹੀਂ ਉਹ ਹੋਵੇ ਜਾਂ ਕੋਈ ਹੋਰ ਹੋਵੇ। ਮਿੱਠਾ ਸੁਣ ਕੇ ਘਬਰਾਇਆ ਕਿ ਦੂਰ ਸੁਣੀ ਦੇ ਨੇੜੇ ਆਏ, ਕਿੱਥੇ ਪੂਰਬ ਲਾਹੌਰ ਤਲਵੰਡੀ ਸਿਆਲਕੋਟ ਗਏ ਆਏ ਸੁਣੀ ਦੇ ਸਨ, ਇੱਥੇ ਅੱਜ ਆਪਣੇ ਕੋਟਲੇ ਹੀ ਆ ਨਿਕਲੇ, ਹੁਣ ਤਾਂ ਸਾਹਮਣਾ ਹੋ ਪੈਣਾ ਹੈ, ਕੀ ਕੂੰ ਹੋ ਸੀ। ਪੀਰ ਅੱਗੇ ਤਾਂ ਜਸ ਸੁਣ ਕੇ ਬਕਾਰੇ ਮਾਰਦਾ ਹੁੰਦਾ ਸੀ, ਪਰ ਅੱਜ ਜਦ ਬੂਹੇ ਆਏ ਸੁਣੇ ਤਾਂ ਬਕਾਰੇ ਵਿੱਚ ਸੁਰਤ ਨਾ ਰਹੀ, ਸੁਰਤ ਸਗੋਂ ਘਬਰਾ ਕੇ ਘਰ ਚਲੀ ਗਈ। ਕਿਉਂ? ਘਬਰਾਵਾਂ ਵਿੱਚ ਕਸਰ ਲਿਜਾਂਦੀ ਹੈ। ਕੋਈ ਕਸਰ ਹੋਵੇ ਅੰਦਰ ਤਾਂ ਘਬਰਾ, ਬੇਕਸਰੇ ਨੂੰ ਤੇ ਸੱਚੇ ਨੂੰ ਕੀ ਘਬਰਾ। ਸੱਚ ਨੰਗਾ ਨਿਤੜਕ, ਸੱਚ ਨੂੰ ਨਾ ਅੱਗ ਦਾ ਡਰ ਨਾ ਪਾਣੀ ਦਾ ਭੈ। ਪਰ ਦੇਖੋ ਬੰਦੇ ਦਾ ਖਮੀਰ ਕੱਚਾ ਹੈ, ਬੜੇ ਬੜੇ ਹੱਠ ਤਪ ਕਰਕੇ ਵੀ ਕੱਚ ਨਹੀਂ ਨਿਕਲਦਾ, ਮਿੱਟੀ ਦਾ ਕੀ ਧੁੱਪ ਹੈ। ਪੀਰ ਜੀ ਅੱਗੇ ਘਬਰਾ ਵਿੱਚ ਹੀ ਸਨ ਕਿ ਸਲੀਮ ਨੇ ਕਿਹਾ, ਪੀਰ ਜੀ ਕੀ ਜਾਣੀਏ, ਕੱਲ੍ਹ ਆਪਦੇ ਦਰਬਾਰ ਹੀ ਆ ਜਾਵੇ। ਸੁਣਿਆ ਹੈ ਕਿ ਨਿਤੜਕ ਹੈ, ਕਿਸੇ ਤੋਂ ਭੈ ਕਾਂਪ ਨਹੀਂ ਖਾਂਦਾ। ਪੀਰ, ਆਉਣ ਦਿਓ ਸੂੰ ਤਕੜਾਈ ਦਾ ਖੰਘੂਰਾ ਭਰ ਕੇ, ਐਂ ਨਤਾਰ ਲਵਾਂਗੇ ਜਿਵੇਂ ਮਲਾਈ ਦੁੱਧ ਉੱਪਰੋਂ ਉਤਾਰ ਲਈਦੀ ਹੈ। ਸਾਰੇ ਮੁਰੀਦ, ਅੱਲਾਹ ਮਦਨਿਲਾਹ, ਆਮੀਨ, ਰੱਬ ਐਸਾ ਕਰੇ। ਸਲੀਮ, ਪੀਰ ਜੀ ਸੱਚੀ ਇੱਕ ਗੱਲ ਤਾਂ ਮੈਂ ਦੱਸਣੀ ਭੁੱਲ ਹੀ ਗਿਆ। ਮਿੱਠਾ, ਉਹ ਵੀ ਦੱਸ ਲੈ ਬਾਈ। ਸਲੀਮ, ਜਨਾਬ ਦੇ ਮੁਰਸ਼ਿਦ ਸਾਹਿਬ ਹਜ਼ਰਤ ਅਬਦੁਲ ਰਹਿਮਾਨ ਸਾਹਿਬ ਵੀ ਉਹਨਾਂ ਦੀ ਦਰਗਾਹ ਵਿੱਚ ਅੱਪੜੇ ਹਨ ਅਤੇ ਬਹੁਤ ਗੁਫ਼ਤਗੂ ਕਰਕੇ ਖੁਸ਼ ਹੋਏ ਹਨ ਅਤੇ ਤਸੱਲੀ ਪਾਈ ਨੇ ਕਿ ਇਹ ਸੱਚੇ ਰੱਬ ਦੇ ਸੱਚੀ ਮੁੱਚੀ ਦੇ ਸੱਚੇ ਲੋਕ ਹਨ। ਮਿੱਠਾ, ਸੱਚ? ਸਲੀਮ ਜੀ, ਮੈਂ ਅੱਖੀਂ ਡਿੱਠੀ ਗੱਲ ਆਖਦਾ ਹਾਂ। ਮਿੱਠਾ, ਅੱਖਾਂ ਚੇਪ ਕੇ, ਫਿਰ ਤਾਂ ਕੁਛ ਹੋਊ ਜ਼ਰੂਰ। ਇਹ ਕਹਿੰਦਿਆਂ ਅੱਖਾਂ ਮੀਟ ਗਿਆ ਅਤੇ ਬਹੁਤ ਚਿਰ ਗੁੰਮ ਰਿਹਾ, ਮਾਨੋ ਕਿਸੇ ਸਮਾਧੀ ਵਿੱਚ ਗਿਆ। ਜਾਂ ਨੈਣ ਖੋਲ੍ਹਿਓ ਸੂ ਤਾਂ ਮੁਰੀਦਾਂ ਨੂੰ ਕਹਿਣ ਲੱਗਾ, ਚਲੋ ਯਾਰ ਨਾਨਕ ਦਾ ਦੀਦਾਰ ਕਰੇ ਹਾਂ। ਤਾਂ ਮੁਰੀਦਾਂ ਆਖਿਆ, ਤੁਸਾਂ ਅੱਗੇ ਆਵਾਜ਼ਾ ਕੀਤਾ, ਆਹਾ ਜੋ ਨਾਨਕ ਸਾਨੂੰ ਮਿਲੇਗਾ ਤਾਂ ਐਂ ਤਾਰ ਲਏਗਾ ਜਿਉਂ ਦੁੱਧ ਉੱਪਰੋਂ ਮਲਾਈ ਤਾਰ ਲਈਦੀ ਹੈ। ਤੁਸਾਂ ਅੱਗੇ ਆਵਾਜ਼ਾ ਕੀਤਾ, ਆਹਾ ਜੋ ਨਾਨਕ ਸਾਨੂੰ ਮਿਲੇਗਾ ਤਾਂ ਐਂ ਤਾਰ ਲਹੇਂਗੇ ਜਿਉਂ ਦੁੱਧ ਉੱਪਰੋਂ ਮਲਾਈ ਤਾਰ ਲਈਦੀ ਹੈ। ਤਾਂ ਮੀਆਂ ਮਿੱਠਾ ਬੋਲਿਆ, ਜੇ ਉੱਥੋਂ ਆਵਾਜ਼ਾ ਆਇਆ ਹੈ ਜਿਉਂ ਨਿੰਬੂ ਵਿੱਚੋਂ ਰਸ ਨਿਚੋੜ ਲਈਦਾ ਹੈ, ਜਾਂ ਮਿੱਠਾ ਮਿਲੇਗਾ ਤਾਂ ਇਉਂ ਨਿਚੋੜ ਲਹੇਂਗੇ ਤਾਂ ਦੁੱਧ ਦਾ ਕੁਛ ਨਾ ਜਾਵੇਗਾ, ਮਲਾਈ ਉਤਰੀ ਅਤੇ ਨਿੰਬੂ ਨਿਚੋੜਿਆਂ ਫੋਗ ਹੋਵੇਗਾ। ਇਹ ਗੱਲਾਂ ਬਾਤਾਂ ਹੋ ਰਹੀਆਂ ਸਨ ਕਿ ਮਿੱਠੇ ਦਾ ਮੁਰਸ਼ਦ ਆ ਨਿਕਲਿਆ ਅਤੇ ਆਖਣ ਲੱਗਾ, ਹੇ ਮੀਆਂ ਮਿੱਠਾ, ਤੇਰੇ ਬਾਗ ਵਿੱਚ ਇੱਕ ਕਰਤਾਰ ਦਾ ਪਿਆਰਾ ਆਇਆ ਹੈ, ਤੂੰ ਜਾ ਕੇ ਉਸ ਦਾ ਦਰਸ਼ਨ ਕਰ। ਤਦ ਮੀਆਂ ਮਿੱਠਾ ਸਤਿਗੁਰੂ ਜੀ ਦਾ ਦੀਦਾਰ ਦੇਖਣ ਆਇਆ। ਸੂਰਜ ਨੇ ਧਰਤੀ ਦੇ ਓਲੇ ਦਾ ਘੁੰਡ ਹੁਣੇ ਹੀ ਚਾਹਿਆ ਹੈ। ਹਾਂ, ਸੂਰਜ ਹੁਣੇ ਹੀ ਆਪਣੇ ਸਹਿੰਦੇ ਸਹਿੰਦੇ ਜਲਾਲ ਦੀ ਆਭਾ ਨਾਲ ਝਲਕਦਾ ਝਲਕਦਾ ਪੁਰੇ ਦੀਆਂ ਧੁੰਦਾਂ ਵਿੱਚੋਂ ਸਿਰ ਚਾ ਰਿਹਾ ਹੈ। ਤੱਕੋ ਤਾਂ ਅੱਖੀਂ ਸਮਾਉਂਦਾ ਹੈ ਅਤੇ ਮੋਹਦਾ ਹੈ, ਤੱਕੋ ਨੈਣ ਮੀਟੋ, ਇਉਂ ਕਰਦੇ ਜੇ ਰਤਾ ਕੁ ਟਿਕ ਜਾਓ ਤਾਂ ਸੂਰਜ ਦੀ ਸਾਰੀ ਟਿੱਕੀ ਬਾਹਰ ਆ ਜਾਂਦਿਆਂ ਤਾਈਂ ਸਰੀਰ ਹਲਕਾ ਫੁੱਲ ਮਾਨੋ ਚਾਨਣੇ ਵਿੱਚ ਨਹਾਤਾ ਗਿਆ ਹੈ, ਐਂ ਹੋ ਜਾਂਦਾ ਹੈ। ਇੱਧਰ ਸੂਰਜ ਨੇ ਲਾਸਾਂ ਛੱਡੀਆਂ, ਉੱਧਰ ਮਰਦਾਨੇ ਨੇ ਕੀਰਤਨ ਦਾ ਭੋਗ ਪਾਇਆ। ਗੁਰੂ ਨਾਨਕ ਦਾ ਪਿਆਰਾ, ਜਿਸ ਨਾਨਕ ਦੀ ਅੰਦਰਲੀ ਤਾਰ ਸਾਈਂ ਸੁਰ ਨਾਲ ਇੱਕ ਸੁਰ ਵੱਜਦੀ ਹੈ। ਹਾਂ, ਦੂਏ ਪਾਸੇ ਜਿਸ ਗੁਰੂ ਨਾਨਕ ਦੀ ਤਾਰ ਨਾਲ ਕੁਦਰਤ ਇੱਕ ਸੁਰ ਹੋਈ ਰਹਿੰਦੀ ਹੈ, ਉਸ ਸਦਾ ਸਵਰ ਹੋਏ ਗੁਰੂ ਨਾਨਕ ਦਾ ਪਿਆਰਾ ਮਰਦਾਨਾ ਕਾਦਰ ਅਤੇ ਕੁਦਰਤ ਦੇ ਰੰਗ ਦਾ ਜਾਣੂ ਹੋ ਕੇ ਇੱਕ ਸਵਰਤਾ ਦਾ ਸਿਆਣਾ ਹੋ ਗਿਆ ਹੈ। ਜਿਵੇਂ ਆਪਣੇ ਰਬਾਬ ਦੀਆਂ ਤਾਰਾਂ ਤਰਬਾਂ ਦੀਆਂ ਸੁਰਾਂ ਸਿਆਣਦਾ ਹੈ, ਤਿਵੇਂ ਕੁਦਰਤ ਦੀਆਂ ਤਾਰਾਂ ਨੂੰ ਸਿਆਣਦਾ ਹੈ। ਮਰਦਾਨਾ ਸਾਈਂ ਦੇ ਰੰਗ ਰੱਤਾ ਕੀਰਤਨ ਕਰਦਾ ਪਿਆ ਸੀ, ਉਂਗਲੀਆਂ ਮਾਨੋ ਸਾਜ਼ ਨਾਲ ਸਾਜ਼ ਦਾ ਹਿੱਸਾ ਹੋਈਆਂ ਆਪਣਾ ਰੰਗੀਲਾ ਅਤੇ ਮਿੱਠਾ ਨਾਚ ਪਾ ਰਹੀਆਂ ਸਨ। ਗਲਾ ਰਬਾਬ ਵਿੱਚੋਂ ਨਿਕਲ ਰਹੀਆਂ ਰਸ ਭਰੀਆਂ ਸੁਰਾਂ ਇੱਕ ਮਿੱਕ, ਇੱਕ ਜਾਣ, ਇੱਕ ਸਿਰ, ਇੱਕ ਸੁਰ ਹੋ ਰਿਹਾ ਸੀ। ਨੈਣ ਮੁੰਦੇ ਹੋਏ ਸਨ। ਦੇਹ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਹਾਜ਼ਰ ਬੈਠੀ ਹੈ। ਅੰਦਰਲਾ ਨਾ ਦਿਸਣ ਵਾਲੀ ਹਜ਼ੂਰੀ ਦੇ ਸਨਮੁਖ ਕੀਰਤਨ ਦੇ ਭਾਵ ਲੈ ਕੇ ਹਾਜ਼ਰੀ ਭਰ ਰਿਹਾ ਹੈ ਅਤੇ ਹਜ਼ੂਰੀ ਦਾ ਰਸ ਮਾਣ ਰਿਹਾ ਸੀ ਕਿ ਉਸ ਦੇ ਆਪੇ ਨੇ ਬਿਨਾਂ ਰਾਤ ਬੀਤੀ ਤੱਕੇ ਦੇ, ਬਿਨਾਂ ਪਉ ਫੁਟਾਲਾ ਵੇਖੇ ਦੇ ਅਤੇ ਬਿਨਾਂ ਬਾਲ ਸੂਰਜ ਦੀ ਠੁਮਕਦੀ ਆ ਰਹੀ ਕਿਰਨ ਫੁਹਾਰ ਪਾ ਰਹੀ ਅਗਵਾਨੀ ਦੇ ਦਰਸ਼ਨ ਕੀਤੇ ਦੇ ਸਿਆਣ ਲਿਆ ਕਿ ਕੁਦਰਤ ਨੇ ਰਾਤ ਦਾ ਟਿਕਾਓ ਅਤੇ ਅੰਮ੍ਰਿਤ ਵੇਲੇ ਦੀ ਇਕਾਗਰਤਾ ਦੀ ਥਾਵੇਂ ਹੁਣ ਖਿੰਡਾਓ ਪ੍ਰਵਿਰਤੀ ਅਤੇ ਕੰਮ ਕਰਨ ਵੱਲ ਰੁੱਖ ਫੇਰਨ ਦਾ ਪ੍ਰਭਾਵ ਪਾਇਆ ਹੈ। ਉੱਧਰ ਸੂਰਜ ਲਾਸਾਂ ਛੋੜਦਾ ਹੈ, ਇੱਧਰ ਜੀਵ ਬਿਰਤੀਆਂ ਖਿੰਡਾਊ ਵਾਲੇ ਕੰਮਾਂ ਵਿੱਚ ਉੱਠ ਲੱਗਦੀਆਂ ਹਨ। ਹਾਂ, ਇਹ ਬੇਮਲੂਮ ਅਸਰ ਕੁਦਰਤ ਦੀ ਸੁਰ ਦਾ ਸਿਆਣ ਕੇ ਮਰਦਾਨੇ ਵੀ ਪੌੜੀ ਲਾਈ ਅਤੇ ਕੀਰਤਨ ਦਾ ਭੋਗ ਪਾ ਕੇ ਰੰਗ ਰਤੜੇ ਨੈਣ ਖੋਲੇ ਤੇ ਕੁਦਰਤ ਵਿੱਚ ਆਪਣੇ ਕਾਦਰ ਦੇ ਪ੍ਰੀਤਮ ਗੁਰੂ ਨਾਨਕ ਦੇ ਸੋਹਣੇ ਸੋਹਣੇ ਦਰਸ਼ਨ ਪਾਏ, ਸੀਸ ਝੁਕਾਇਆ ਤੇ ਅੰਮ੍ਰਿਤ ਵੇਲੇ ਦੀ ਤਰੇਲ ਨਾਲ ਭਿੱਜੇ ਗੁਲਾਬ ਵਾਂਗੂ ਡਲ ਡਲ ਕਰ ਰਹੇ ਨੈਣਾਂ ਨਾਲ ਆਪਣੇ ਸਦਾ ਚੜ੍ਹੇ ਸੂਰਜ ਗੁਰੂ ਨਾਨਕ ਦਾ ਦਰਸ਼ਨ ਪਾਇਆ। ਫੇਰ ਉਹ ਨੈਣਾਂ ਵਿੱਚ ਭਰ ਰਹੇ ਤਰੇਲ ਮੋਤੀ ਉਸ ਆਪਣੇ ਸਦਾ ਸੁਹਾਵੇਂ ਸੂਰਜ ਦੀ ਭੇਟਾ ਕੀਤੇ ਤੇ ਆਖਿਆ, ਸੁਹਾਣ ਤੇਰੀ ਕੁਦਰਤ। ਦਸ ਵੀ ਸੱਜਣ ਅੰਮ੍ਰਿਤ ਵੇਲੇ ਦੇ ਕੀਰਤਨ ਦਾ ਰਸ ਲੈਣ ਆਏ ਬੈਠੇ ਸਨ। ਮਰਦਾਨੇ ਦਾ ਇਹ ਆਵਾਜ਼ਾਂ ਸੁਣ ਕੇ ਸਭ ਦੇ ਨੈਣ ਕਟੋਰੇ ਖੁੱਲ੍ਹੇ। ਹਾਂ, ਦਰਸ਼ਨ ਪਿਆਸਿਆਂ ਨੈਣਾਂ ਵਿੱਚ ਦੇਦਾਰਿਆਂ ਦੇ ਨੂਰ ਜਲ ਨੇ ਵਾਸਾ ਪਾਇਆ। ਸਾਰੇ ਸੀਸ ਝੁੱਕ ਗਏ ਤੇ ਆਵਾਜ਼ ਆਈ, ਧੰਨ ਨਿਰੰਕਾਰ, ਧੰਨ ਨਿਰੰਕਾਰ। ਕੁਛ ਚਿਰ ਚੁੱਪ ਵਰਤੀ ਰਹੀ, ਫੇਰ ਸੋਹਣੇ ਲੱਭ ਖੁੱਲ੍ਹੇ ਇੱਕ ਸ਼ਬਦ ਦਾ ਉਚਾਰ ਹੋਇਆ ਤੇ ਕੁਛ ਸੋਹਣੇ ਵਾਕ ਦਾਤਾ ਜੀ ਦੇ ਮੂੰਹ ਨਿਕਲੇ ਤੇ ਸੁਣਨ ਵਾਲਿਆਂ ਦੇ ਕੰਨਾਂ ਥਾਣੀ ਲੰਘ ਕੇ ਦਿਲਾਂ ਵਿੱਚ ਜਾ ਸਮਾਏ। ਇਸ ਵੇਲੇ ਸ਼ੇਖ ਮਿੱਠਾ ਬਾਗ ਵਿੱਚ ਆ ਪਹੁੰਚਾ ਸੀ। ਹੁਣ ਸੇਧ ਕਰਕੇ ਸੱਚੇ ਦਰਬਾਰ ਵਿੱਚ ਆ ਖੜੋਤਾ ਤਾਂ ਕਿ ਉਸ ਨੂੰ ਕਿਹੜਾ ਹੈ ਨਾਨਕ ਹਿੰਦੂ, ਜਿਸ ਮੇਰੇ ਮੁਰਸ਼ਦ ਦੇ ਮਨ ਅੰਦਰ ਵਿੱਚ ਵੀ ਆਪਣੀ ਪਿਆਰ ਦੀ ਸ਼ਮਾ ਦੀਆਂ ਨੂਰ ਕਿਰਨਾਂ ਪਾਈਆਂ ਹਨ। ਦੇਖੇ ਤਾਂ ਕੀ ਦੇਖੇ ਕਿ ਸੱਚਮੁੱਚ ਇਸ ਸੂਰਜ ਦੇ ਉਹਦੇ ਹੋ ਰਹੇ ਚਾਨਣੇ ਵਿੱਚ ਇੱਕ ਮਿੱਠੇ ਪਿਆਰੇ, ਉਸ ਤੋਂ ਵੀ ਵਧੇਰੇ ਜਲਾਲ ਵਾਲੇ ਸੂਰਜ ਜੀ ਡਲ ਡਲ ਕਰ ਰਹੇ ਹਨ। ਤੱਕਿਓ ਸੂ ਨੈਣਾਂ ਦੇ ਪਿੱਛੇ ਜੋ ਸ਼ੱਕ ਸ਼ੁਬੇ ਅਜੋੜਪਣੇ ਕੁਛ ਕੁਛ ਰਸੇਵੇਂ ਦੇ ਭਾਵ ਭਰੇ ਪਏ ਸਨ, ਉਹ ਘਬਰਾਏ ਜਿਵੇਂ ਸੂਰਜ ਚੜ੍ਹਦੇ ਧੁੰਦਾਂ ਅਤੇ ਕੁਹੀੜਾਂ ਨੂੰ ਘਬਰਾ ਪੈਂਦੇ ਹਨ। ਮੀਆਂ ਮਿੱਠਾ ਜ਼ੁਹਦੀ ਸੀ, ਪਰ ਉਸੇ ਤੋਸਬ ਦੀ ਕਸਰ ਉਸ 'ਤੇ ਵੀ ਅੰਦਰ ਵੱਸਦੀ ਸੀ ਜੋ ਸਾਰੇ ਦੀਨ ਭਾਈਆਂ ਵਿੱਚ ਦੀਨ ਦੇ ਬੁਰਕੇ ਵਿੱਚ ਵੱਸਦੀ ਰਹਿੰਦੀ ਸੀ। ਹਿੰਦੂ ਵਿੱਚ ਜੰਮਣਾ ਪਲਣਾ, ਹਿੰਦੀ ਹੋਣਾ, ਹਿੰਦੂਓਂ ਮੁਸਲਮਾਨ ਬਣਨਾ, ਫਿਰ ਹਿੰਦੀ ਅਤੇ ਹਿੰਦੂ ਨਾਲ ਸੂਗ। ਹਾਂ, ਮਿੱਠੇ ਨੇ ਤੱਕਿਆ, ਨੈਣਾਂ ਨੇ ਉਹਨਾਂ ਰੱਬੀ ਨੈਣਾਂ ਤੋਂ ਰੰਗ ਦੀ ਕੁਝ ਸ਼ੋਅ ਲੈ ਲਈ। ਸਲਾਮ ਦੁਆ ਕੀਤੀ ਉਸ ਨੂੰ, ਪ੍ਰੇਮ ਦੇ ਅਵਤਾਰ ਅਤੇ ਸੁਲ੍ਹਾ ਦੇ ਸੁਲਤਾਨ ਨੇ ਆਦਰ ਨਾਲ ਬਿਠਾਇਆ, ਸੁੱਖ ਸਾਂਦ ਪੁੱਛੀ। ਮਿੱਠੇ ਨੇ ਅਦਬ ਨਾਲ ਜਵਾਬ ਦਿੱਤੇ, ਫਿਰ ਚੁਫੇਰੇ ਤੱਕਿਆ, ਸੱਚਮੁੱਚ ਸਿਆਣੇ ਸਿਆਣੇ ਜੁੜੇ ਬੈਠੇ ਹਨ, ਆਪਣੇ ਮੁਰਸ਼ਦ ਸਾਹਿਬ ਵੀ ਹਨ। ਉਹਨਾਂ ਵੱਲ ਸਿਰ ਝੁਕਾਇਆ, ਫਿਰ ਮਿੱਠੇ ਦੇ ਅੰਦਰ ਕੁਛ ਚੁੱਪ ਛਾ ਗਈ, ਪਰ ਇਹ ਗੱਲ ਫਿਰ ਵੀ ਰੜਕਾਂ ਮਾਰ ਰਹੀ ਸੀ ਕਿ ਐਸਾ ਸੋਹਣਾ ਤਾਸੀਰ ਵਾਲਾ ਵਜੂਦ ਹਿੰਦੂ ਕਿਉਂ ਹੈ, ਇਹ ਕਿਉਂ ਮੁਸਲਮਾਨ ਨਹੀਂ। ਸਿੱਧ ਵੀ ਗੁਰੂ ਜੀ ਨੂੰ ਜਦ ਮਿਲਦੇ ਸੀ ਤਾਂ ਲੋਚਦੇ ਸੀ ਕਿ ਕਿਵੇਂ ਇਹ ਬਾਲਕਾ ਸਾਡਾ ਦਰਸ਼ਨ ਲੈ ਲਵੇ ਤਾਂ ਸਾਡੇ ਪੰਥ ਦਾ ਉਜਾਲਾ ਕਰੇ, ਅਤੇ ਮੈਂ ਇਸਲਾਮੀ ਫਕੀਰ ਦੇਖ ਕੇ ਵਰਤ ਕੇ ਪਰਖ ਕੇ ਇਹੋ ਲੋਚਦੇ ਸੀ ਕਿ ਕਾਸ਼ ਇਹ ਦੀਨ ਕਬੂਲੇ ਤਾਂ ਸਾਡਾ ਦੀਨ ਰੋਸ਼ਨ ਕਰੇ। ਹਾਂ, ਸੋਹਣੀਆਂ ਸ਼ੈਆਂ ਨੂੰ ਸਭ ਕੋਈ ਅਪਣਾਉਣਾ ਚਾਹੁੰਦਾ ਹੈ। ਮਿੱਠੇ ਦੇ ਇਸਲਾਮੀ ਭਾਵਾਂ ਨੇ ਉਸ ਦੇ ਬੁੱਲ ਖੁਲਾਏ, ਸੁਆਦ ਦਾ ਪ੍ਰਭਾਵ ਜੋ ਛਾ ਰਿਹਾ ਸੀ ਚੁੱਪ ਵੱਲ ਲੈ ਜਾ ਰਿਹਾ ਸੀ, ਪਰ ਅੰਦਰ ਫੁਰੇ ਭਾਵਾਂ ਨੇ ਰੁੱਖ ਬੋਲਣ ਵੱਲ ਹੀ ਪਾਇਆ ਅਤੇ ਸ਼ੇਖ ਮਿੱਠਾ ਬੋਲਿਆ, ਫਕੀਰ ਸਾਈਂ, ਕੁਛ ਚਾਨਣਾ ਪਾਓ ਸਾਈਂ ਦੇ ਰਾਹ ਉੱਤੇ। ਗੁਰੂ ਜੀ, ਸਾਈਂ ਸੂਰਜ ਹੈ, ਸਾਈਂ ਦਾ ਨਾਮ ਉਸ ਸੂਰਜ ਦੀ ਧੁੱਪ, ਉਸੇ ਦਾ ਪ੍ਰਕਾਸ਼ ਹੈ। ਹਾਂ, ਨਾਮ ਚਾਨਣਾ ਹੈ ਉਸ ਨੂਰੋ ਨੂਰ ਦੇ ਰਸਤੇ ਦਾ। ਮਿੱਠਾ, ਨਾਓਂ ਇੱਕ ਹੈ ਕਿ ਦੋ? ਗੁਰੂ ਜੀ, ਉਹ ਆਪ ਇੱਕ ਹੈ, ਇੱਕ ਦਾ ਨਾਓਂ ਇੱਕੋ ਨਾਮ ਹੈ। ਮਿੱਠਾ, ਤਾਂ ਤੁਸੀਂ ਮਵਾਹਿਦ ਹੋ, ਇੱਕ ਦੇ ਉਪਾਸ਼ਕ ਹੋ? ਗੁਰੂ ਜੀ, ਅਸੀਂ ਨਿਰੰਕਾਰ ਦੇ ਹਾਂ। ਮਿੱਠਾ, ਹਿੰਦੂ ਤਾਂ ਮਵਾਹਿਦ ਇੱਕ ਦੇ ਉਪਾਸ਼ਕ ਨਹੀਂ ਹੁੰਦੇ। ਗੁਰੂ ਜੀ, ਜੋ ਇੱਕ ਦੇ ਉਪਾਸ਼ਕ ਹਨ ਸੋਈ ਮੁਸਲਮਾਨ, ਸੋਈ ਹਿੰਦੂ, ਸੋਈ ਸਭ ਕੁਛ, ਸੋਈ ਕੁਛ ਵੀ ਨਾ। ਮਿੱਠਾ, ਹੈ ਜੋ ਮਵਾਹਿਦ ਸੋਈ ਮੋਮਨ, ਸੋਈ ਮੁਸਲਮਾਨ ਦਿਲ ਨਾਲ, ਪਰ ਹਾਂ ਸੱਚੀ ਮਵਾਹਿਦ ਤਾਂ ਉਹ ਪ੍ਰਵਾਨ ਹੈ ਜੋ ਰਸੂਲ ਦਾ ਕਾਇਲ ਹੋਵੇ। ਫਿਰ ਗੁਰੂ ਜੀ ਨੂੰ ਹਾਂ ਜੀਓ, ਸਾਈਂ ਜੀਓ, ਤਦ ਤੁਹਾਨੂੰ ਅੱਲਾਹ ਦੀ ਸੋਝੀ ਤਾਂ ਹੈ, ਪਰ ਦੂਏ ਨਾਮ ਦੀ ਵੀ ਸੋਝੀ ਹੈ ਨੇ। ਗੁਰੂ ਜੀ, ਨਾਲੇ ਵਾਹਿਦ ਆਖਦੇ ਹੋ, ਨਾਲੇ ਦੂਏ ਦਾ ਪਤਾ ਦਿੰਦੇ ਹੋ, ਦੂਆ ਕੌਣ? ਇਕਾਈ ਦੇ ਘਰ ਦੂਈ ਦੀ ਗੁੰਜਾਇਸ਼ ਕਿਵੇਂ? ਮਿੱਠਾ, ਤਾਂ ਤੁਸਾਂ ਯੋਗ ਦੂਜੇ ਨਾਂ ਦੀ ਅਜੇ ਸੋਝੀ ਨਹੀਂ ਹੋ ਆਈ। ਗੁਰੂ ਜੀ, ਦੂਜੇ ਦੀ ਸੋਜੀ ਗਾਵੀਏ ਤਾਂ ਇੱਕ ਦੀ ਸੋਜੀ ਪੈਂਦੀ ਹੈ। ਇੱਕ ਵਿੱਚ ਦੂਏ ਦੀ ਸਮਾਈ ਨਹੀਂ, ਜਦੋਂ ਇੱਕ ਵਿੱਚ ਦੂਆ ਰਲਾਈਏ ਤਾਂ ਏਕੇ ਦੀ ਏਕੰਕਾਰ ਦੀ ਸੋਝੀ ਕਿਵੇਂ? ਗੁਰਮੁਖ, ਏਕ ਵਿਰਲਾ ਕੋ ਲਹਿ ਮਿੱਠਾ, ਫੇਰ ਤੁਸਾਂ 33 ਕਰੋੜ ਵਿੱਚ ਇੱਕ ਕਿਵੇਂ ਸਮਝਾਤਾ ਸੀ? ਗੁਰੂ ਜੀ, 33 ਕਰੋੜ ਜਾਂ ਜੋ ਕਹੋ ਉਸ ਦੀ ਖੇਲ ਹੈ। ਕਰੋੜ, ਨੀਲ, ਸੰਖ, ਅਸੰਖ ਸਭ ਸ਼ੁਮਾਰ ਵਿੱਚ ਹੈ ਅਤੇ ਸਭ ਉਸ ਦਾ ਕੀਤਾ ਹੈ। ਉਹ ਇੱਕ ਬੇਸ਼ੁਮਾਰ ਹੈ ਅਤੇ ਕੀਤੇ ਦਾ ਕਰਤਾ ਹੈ। ਮਿੱਠਾ, ਠੀਕ ਸਹੀ ਕੀਤਾ ਨੇ, ਪਰ ਉਸ ਏਕੇ ਦਾ ਇੱਕ ਯਾਰ ਹੈ ਜਿਸ ਦੀ ਸਿਫਾਰਸ਼ 'ਤੇ ਛੁੱਟੀ ਦਾ ਹੈ, ਉਹ ਨਹੀਂ ਜੇ ਸਮਝਾਤਾ? ਗੁਰੂ ਜੀ, ਦੂਜਾ ਕੌਣ ਹੈ ਉਸ ਏਕੇ ਦੇ ਨਾਲ? ਦੂਜਾ ਕੌਣ ਹੈ ਜਿਸ ਦਾ ਨਾਂ ਰਲਦਾ ਹੈ ਉਸ ਏਕੇ ਨਾਂ ਦੇ ਨਾਲ? ਸ਼ੇਖ ਜੀ, ਜਦ ਦੂਈ ਆ ਗਈ ਫਿਰ ਕੀ ਦੋ ਅਤੇ ਕੀ 33 ਕਰੋੜ? ਗਿਣਤੀ ਹੀ ਹੈ, ਜਿੱਥੋਂ ਤੋੜੀ ਲੈ ਗਏ, ਕੀਤੇ ਦਾ ਸ਼ੁਮਾਰ ਹੈ, ਕਰ ਲਓ। ਮਿੱਠਾ, ਅਵਲ ਨਾਂ ਖੁਦਾਏ ਖਾਲਕ ਪਾਲਕ ਦਾ ਹੈ, ਦੂਜਾ ਨਾਂ ਉਸ ਦੇ ਨਬੀ ਰਸੂਲ ਦਾ ਹੈ, ਤੀਜਾ ਹਰਫ ਕਲਮਾ ਹੈ ਜੋ ਉਸ ਨੇ ਦਿੱਤਾ ਹੈ, ਇਉਂ ਦਰ ਕਬੂਲ ਪਾਈ ਦਾ ਹੈ। ਇਸ ਤੋਂ ਅੱਗੇ ਦੀ ਗਿਣਤੀ ਕੁਫਰ ਹੈ, ਸ਼ਿਰਕ ਹੈ। ਗੁਰੂ ਜੀ, ਸ਼ੇਖ ਮਿੱਠਾ, ਉਸ ਦਰ ਦੋਏ ਦਾ ਠੌੜ ਨਾਹੀਂ, ਉਸ ਦਰ, ਉਸ ਘਰ, ਉਸ ਟਿਕਾਣੇ, ਕੁਛ ਕਹਿ ਲਓ, ਇੱਕੋ ਇੱਕ ਹੈ, ਦੂਈ ਉੱਥੇ ਨਹੀਂ, ਉੱਥੇ ਇੱਕੋ ਹੈ। ਮਿੱਠਾ, ਕੁਛ ਸ਼ਰਮਾ ਕੇ ਕੀ ਆਖਿਆ ਨੇ? ਗੁਰੂ ਜੀ, ਨਬੀ ਅਤੇ ਰਸੂਲ ਸਭ ਕੀਤੇ ਹੋਏ ਹਨ, ਪੀਰ, ਪੈਗੰਬਰ, ਰਿਸ਼ੀ, ਮੁਨੀ, ਭਗਤ, ਅਵਤਾਰ ਸਭ ਕੀਤੇ ਹੋਏ ਹਨ ਉਸ ਇੱਕ ਦੇ। ਉਹ ਸਭਨਾਂ ਨੂੰ ਜਾਣਦਾ ਹੈ, ਵੇਖਦਾ ਹੈ, ਪਰ ਉਸ ਨੂੰ ਕੋਈ ਨਹੀਂ ਜਾਣਦਾ। ਸਭ ਉਸ ਦੀ ਕੁਦਰਤ ਹੈ, ਉਹ ਕਾਦਰ ਕਰਤਾ ਹੈ ਅਤੇ ਤਾਕ ਹੈ, ਤਾਕੋ ਤਾਕ ਹੈ, ਇੱਕੋ ਇੱਕ ਹੈ। ਜੇ ਦੋ ਹਨ ਤਾਂ ਤੁਸੀਂ ਹੀ ਸਾਬਤ ਕਰੋ ਕਿ ਦੋ ਕਰਤਾਰ ਅਤੇ ਕਾਦਰ ਕਿਵੇਂ ਹਨ। ਮਿੱਠਾ ਘਬਰਾਇਆ, ਇਸ ਦਾ ਜਵਾਬ ਬਣ ਪੈ ਹੀ ਨਹੀਂ ਸੀ ਸਕਦਾ। ਨਬੀ ਨੂੰ ਉਹ ਕਰਤਾ ਅਤੇ ਕਾਦਰ ਕਹਿ ਨਹੀਂ ਸੀ ਸਕਦਾ, ਸੋ ਗੱਲ ਫੇਰ ਗਿਆ ਅਤੇ ਆਖਣ ਲੱਗਾ, ਹਿੰਦੂ ਕਿਵੇਂ ਬਿਸ਼ਤਾਂ ਨੂੰ ਜਾ ਸਕਦਾ ਹੈ? ਹਿੰਦੂ ਦਾ ਕਲਬੂਤ ਸੜ ਗਿਆ, ਸੁਆਹ ਹੋ ਗਿਆ। ਕਿਆਮਤ ਦੇ ਰੋਜ਼ ਜਦੋਂ ਫਰਿਸ਼ਤਾ ਕਰਨਾ ਫੂਕੇਗਾ, ਤਦ ਮੁਸਲਮਾਨਾਂ ਦੇ ਕਲਬੂਤ ਜੋ ਜਿਵੇਂ ਪਾਸ ਅਮਾਨਤ ਪਏ ਹਨ ਕਬਰਾਂ ਵਿੱਚੋਂ ਨਿਕਲ ਆਉਣਗੇ ਅਤੇ ਬਹਿਸ਼ਤਾਂ ਨੂੰ ਜਾਣਗੇ। ਪਰ ਸੁਆਹ ਹੋ ਚੁੱਕੇ ਹਿੰਦੂ ਕਲਬੂਤ, ਹਾਂ ਸੁਆਹ ਵੀ ਰੁੜ ਚੁੱਕੀ ਗੰਗਾ ਦੇ ਰਸਤੇ ਸਮੁੰਦਰ ਵਿੱਚ, ਕੀਕੂ ਕਲਬੂਤਾਂ ਨੂੰ ਵਾਪਸ ਘੜ ਕੇ ਦੇਵੇਗੀ? ਸੋ ਹਿੰਦੂ ਤਾਂ ਆਪੇ ਅੱਗ ਵਿੱਚ ਪੈ ਕੇ ਸੜਦੇ ਹਨ, ਤਾਂ ਸਦਾ ਲਈ ਜਹੰਨਮ ਵਿੱਚ ਪਏ ਸੜਦੇ ਰਹਿਣਗੇ। ਗੁਰੂ ਜੀ ਮੁਸਕਰਾ ਕੇ, ਸ਼ੇਖ ਜੀਓ, ਬਹਿਸ਼ਤਾਂ ਵਿੱਚ ਸਰੀਰਾਂ ਦਾ ਦਾਖਲ ਹੋਣਾ ਪੁਰਾਣੇ ਇਬਰਾਨੀਆਂ ਦਾ ਖਿਆਲ ਤੁਸਾਂ ਨੇ ਲਿਆ ਹੈ। ਉਹਨਾਂ ਦੇ ਭਾਣੇ ਸਰੀਰ ਹੀ ਸਦਾ ਜੀਵੇ ਦਾ ਖਿਆਲ ਬਹਿਸ਼ਤ ਸੀ। ਸਰੀਰ ਦੀ ਮੌਤ ਨੂੰ ਉਹਨਾਂ ਨੇ ਆਦਮੀ ਦੇ ਗੁਨਾਹ ਦੀ ਸਜ਼ਾ ਸਮਝਿਆ ਸੀ। ਸਰੀਰ ਦਾ ਮੁੜ ਕਿਆਮਤ ਨੂੰ ਜੀਉ ਉੱਠਣਾ ਉਹਨਾਂ ਨੇ ਪਰਮੇਸ਼ਰ ਦੀ ਮੁੜ ਬਖਸ਼ਿਸ਼ ਜਾਤਾ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਅਜੇ ਰੂਹ ਦਾ ਪਤਾ ਨਹੀਂ ਸੀ। ਰੂਹ ਨਾ ਦੱਬਿਆਂ ਖਾਕ ਹੁੰਦੀ ਹੈ, ਨਾ ਸਾੜਿਆਂ ਸੁਆਹ ਹੁੰਦੀ ਹੈ। ਸਰੀਰ ਦੱਬਿਆ ਸਾੜਿਆ ਦੋਵਾਂ ਤਰ੍ਹਾਂ ਮਿੱਟੀ ਵਿੱਚ ਮਿਲ ਜਾਂਦਾ ਹੈ। ਜੇ ਫਰਿਸ਼ਤੇ ਦੀ ਕਰਨਾ ਨੇ ਧੂੜ ਹੋਈ ਦੇਹ ਦਾ ਕਲਬੂਤ ਖੜ੍ਹਾ ਕਰ ਲੈਣਾ ਹੈ, ਤਾਂ ਸੁਆਹ ਹੋਈ ਨੂੰ ਵੀ ਖੜ੍ਹਾ ਕਰ ਲਏਗਾ। ਅਤੇ ਜੇ ਦੇਹ ਦਾ ਅੱਗ ਵਿੱਚ ਸੜਨਾ ਹੀ ਦੋਜਕ ਹੈ, ਬੁਰਾ ਹੈ, ਤਾਂ ਮੁਸਲਮਾਨ ਦੀ ਦੇਹ ਵੀ ਸੜਦੀ ਹੈ, ਅੱਗ ਵਿੱਚ ਪੈਂਦੀ ਹੈ। ਮਿੱਠਾ ਹੈਰਾਨ ਹੋ ਕੇ ਗੱਲ ਟੁੱਕ ਕੇ, ਕੀਕੂ ਅਤੇ ਕਿਵੇਂ? ਗੁਰੂ ਜੀ, ਸੁਣੋ ਸ਼ੇਖ ਫਰੀਦ ਜੀ, ਪੁਰਾਣੀਆਂ ਕਬਰਾਂ ਦੀ ਮਿੱਟੀ ਚੀਕਣੀ ਹੁੰਦੀ ਹੈ, ਸਮੇਂ ਨਾਲ ਕਬਰਾਂ ਦੇ ਨਿਸ਼ਾਨ ਵੀ ਮਿੱਟ ਜਾਂਦੇ ਹਨ। ਘੁਮਿਆਰ ਲੋਕ ਚੀਕਣੀ ਮਿੱਟੀ ਦੇ ਢੰਡਾਊ ਹੁੰਦੇ ਹਨ। ਉਹੋ ਜੇ ਪੁਰਾਣੇ ਹੋ ਮਿੱਟੇ ਕਬਰਸਤਾਨਾਂ ਦੀਆਂ ਮਿੱਟੀਆਂ ਲਿਆ ਕੇ ਗੁੰਨਦੇ ਹਨ, ਗੁੰਨ ਕੇ ਚੱਕ ਉੱਪਰ ਧਰਦੇ ਹਨ, ਉਸ ਦੇ ਭਾਂਡੇ ਘੜਦੇ ਹਨ, ਕਈ ਸੱਚਿਆਂ ਵਿੱਚ ਪਾ ਕੇ ਇੱਟਾਂ ਬਣਾਉਂਦੇ ਹਨ, ਉਹਨਾਂ ਨੂੰ ਧੁੱਪੇ ਸੁਕਾ ਕੇ ਫਿਰ ਆਵਿਆਂ ਅਤੇ ਆਵੀਆਂ ਵਿੱਚ ਬੀੜ ਕੇ ਅੱਗ ਦਿੰਦੇ ਹਨ। ਫਿਰ ਉਸ ਕਰੜੀ ਅੱਗ ਵਿੱਚ ਮੁਸਲਮਾਨ ਦੀ ਮਿੱਟੀ ਵੀ ਬਲਦੀ ਹੈ। ਜੇ ਬਲਣਾ ਹੀ ਪਾਪ ਹੈ ਤਾਂ ਮੁਸਲਮਾਨਾਂ ਦੀ ਮਿੱਟੀ ਵੇਖ ਲਓ, ਆਵਿਆਂ ਵਿੱਚ ਬਲ ਰਹੀ, ਅੰਗਾਰੇ ਝੜ ਰਹੇ ਅਤੇ ਮਾਨੋ ਰੋ ਰੋ ਕੇ ਕਹਿ ਰਹੀ ਹੈ ਕਿ ਹਾਏ, ਅੰਤ ਮੈਂ ਵੀ ਸੜੀ ਅਤੇ ਬੁਰੀ ਤਰ੍ਹਾਂ ਸੜੀ। ਜੇ ਕਰਤਾਰ ਨੇ ਦੋਵਾਂ ਦਾ ਸੜਨਾ ਹੀ ਠੱਟਿਆ ਸੀ ਤਾਂ ਦੇਖੋ, ਹਿੰਦੂ ਦੀ ਮਿੱਟੀ ਵੀ ਸੜੀ ਅਤੇ ਮੁਸਲਮਾਨ ਦੀ ਵੀ ਸੜੀ। ਪਰ ਸ਼ੇਖ ਜੀ, ਘਬਰਾਓ ਨਹੀਂ, ਕਿਉਂ ਆਪਣੀ ਅਕਲ ਨੂੰ ਕਰਤਾਰ ਦੇ ਕਰਨਿਆਂ ਵਿੱਚ ਦਖਲ ਦੇਣ ਦਿੰਦੇ ਹੋ? ਚੰਗੀ ਤਰ੍ਹਾਂ ਸੋਚ ਲਓ ਕਿ ਕਿਆਮਤ ਦੇ ਰੋਜ਼ ਸਾਰੇ ਮੁਸਲਮਾਨਾਂ ਦੇ ਕਲਬੂਤ ਕੀਕੂ ਉੱਠਣਗੇ। ਜੇ ਮਿੱਟੀ ਦੇ ਅੱਗ ਨਾਲ ਸੜ ਜਾਣ ਨੇ ਕਰਨਾਂ ਦੇ ਅਸਰ ਨੂੰ ਗਵਾਹ ਦੇਣਾ ਹੈ ਤਾਂ ਹਾਲਤ ਮੁਸਲਮਾਨਾਂ ਦੀ ਵੀ ਹਿੰਦੂਆਂ ਵਾਂਗੂ ਤਰਸਯੋਗ ਹੋ ਜਾਏਗੀ। ਸ਼ੇਖ ਜੀ, ਕਿੱਥੇ ਫਸ ਰਹੇ ਹੋ? ਜਦੋਂ ਦੇਹ ਵਿੱਚੋਂ ਜੀਓ ਨਿਕਲ ਗਿਆ, ਪਿੱਛੇ ਖੇਹ ਰਹਿ ਗਈ। ਖੇਹ ਨੂੰ ਅੱਗ ਨਾਲ ਸਾੜ ਕੇ, ਮਿੱਟੀ ਵਿੱਚ ਗਾਲ ਕੇ ਖੇਹ ਕਰ ਦਿੱਤਾ, ਦੋਵੇਂ ਤਰ੍ਹਾਂ ਉਹ ਖੇਹ ਵਿੱਚ ਰਲ ਗਈ। ਜੋ ਇਸ ਮੜੋਲੀ ਵਿੱਚ ਜਿਉਂਦਾ ਜਾਗਦਾ ਵੱਸਦਾ ਸੀ, ਉਹ ਦੋਵਾਂ ਦਾ ਨਿਕਲ ਗਿਆ ਅਤੇ ਆਪਣੇ ਕਰਮਾਂ ਅਨੁਸਾਰ ਦੁੱਖ ਸੁੱਖ ਵਿੱਚ ਚਲਾ ਗਿਆ। ਜੋ ਨਾਮ ਜਪ ਗਏ ਸੋ ਨਾਮ ਦੇ ਜਾਣਨੇ ਵਿੱਚ ਤੁਰ ਜਾਂਦੇ ਹਨ, ਨੂਰ ਦੇ ਘਰ ਅੱਪੜ ਗਏ। ਤੁਸੀਂ ਸਿਆਣੇ ਹੋ ਕੇ ਕਿੰਨਾ ਤੰਗ ਖਿਆਲੀਆਂ ਦੀ ਕਬਰ ਵਿੱਚ ਜਿਉਂਦੇ ਜੀ ਅਕਲ ਨੂੰ ਘੁੱਟ ਨੱਪ ਰਹੇ ਹੋ। ਮੀਆਂ, ਮਿੱਠੇ ਦਾ ਦਿਲ ਕਿਸੇ ਕਬਜ਼ ਵਿੱਚੋਂ ਘੁੱਟ ਵਿੱਚੋਂ ਨਿਕਲਿਆ ਹੈ? ਗੁਰੂ ਨਾਨਕ ਨੇ ਗੱਲ ਤਾਂ 40 ਸੇਰੀ ਆਖੀ ਹੈ ਅਤੇ ਹੈ ਵੀ ਸਿੱਧੀ, ਪਰ ਇੰਨਾ ਚਿਰ ਮੈਨੂੰ ਸੋਝੀ ਕਿਉਂ ਨਾ? ਇਹੋ ਹੈ ਨਾ ਆਪੇ ਨੂੰ ਆਪੇ ਦੀ ਕੈਦ। ਅਕਲ ਸਾਡੀ ਆਪੇ ਆਪਣੇ ਲਈ ਸੰਗਲ ਕੱਢ ਲੈਂਦੀ ਹੈ, ਆਪੇ ਬੱਜ ਕੇ ਬੈਠੀ ਰਹਿੰਦੀ ਹੈ। ਸੱਚ ਕਿਹਾ ਸੀ ਕੱਲ੍ਹ ਮੇਰੇ ਮੁਰੀਦ ਨੇ ਕਿ ਗੁਰੂ ਨਾਨਕ ਐਸੀ ਸਾਦੀ ਅਤੇ ਸਫ਼ਾ ਗੱਲ ਕਹਿੰਦਾ ਹੈ ਕਿ ਸੁਣਦਿਆਂ ਸਾਰ ਸੋਝੀ ਪੈ ਕੇ ਜਾਗ ਆ ਜਾਂਦੀ ਹੈ। ਸੱਚਮੁੱਚ ਸਾਫ਼ ਅਕਲ ਅਤੇ ਸਲਾਮਤੀ ਵਾਲੀ ਅਕਲ ਦਾ ਇਹ ਫਕੀਰ ਹੈ। ਇਸ ਤੋਂ ਹੁਣ ਦਿਲ ਭਰਮ ਦੂਰ ਕਰੀਏ। ਇਉਂ ਕੁਛ ਸੋਚ ਕੇ ਮਿੱਠੇ ਨੇ ਪੁੱਛਣਾ ਕੀਤਾ, ਹੇ ਨਾਨਕ ਗੁਰੂ ਜੀ, ਜੀਵ ਦਾ ਮਨ ਲੋਭ ਨਾਲ ਮੈਲਾ ਹੈ, ਇੱਕ ਸੇਧ 'ਤੇ ਨਹੀਂ ਰਹਿੰਦਾ, ਲੋਭ ਦੀਆਂ ਲਹਿਰਾਂ ਨਾਲ ਡੋਲਦਾ ਰਹਿੰਦਾ ਹੈ, ਇਹ ਕਿਵੇਂ ਸਾਈਂ ਦੀ ਰਜ਼ਾ 'ਤੇ ਟੁਰੇ? ਉਸ ਰਸਤੇ ਛਲ ਦਾ ਚਾਰਾ ਨਹੀਂ ਚੱਲਦਾ, ਜ਼ੋਰ ਦੀ ਪੇਸ਼ ਨਹੀਂ ਜਾਂਦੀ। ਤੁਸੀਂ ਕਹਿੰਦੇ ਹੋ ਉਸ ਸਾਈਂ ਦੇ ਰਸਤੇ 'ਤੇ ਚਾਨਣਾ ਨਾਮ ਹੈ, ਨਾਮ ਦਾ ਦੀਵਾ ਕਿਸ ਤੇਲ ਨਾਲ ਬਲਦਾ ਹੈ? ਨਾਮ ਤਾਂ ਜਪਣਾ ਹੋਇਆ, ਜਪਣ ਵਿੱਚ ਤੇਲ ਹੈ, ਨਹੀਂ ਤਾਂ ਤੇਲ ਬਿਨ ਦੀਵਾ ਕਿਵੇਂ ਬਲੇ? ਤਾਂ ਗੁਰੂ ਦਾਤਾ ਜੀ ਨੇ ਜੋ ਉੱਤਰ ਦਿੱਤਾ ਸੋ ਆਪ ਜੀ ਨੇ ਆਪਣੇ ਰਚੇ ਸ਼ਬਦ ਵਿੱਚ ਸੋਹਣੀ ਤਰ੍ਹਾਂ ਦਰਸਾਇਆ ਹੈ। ਯਤਾ ਅਛਲ ਛਲਾਈ ਨਾ ਛਲੈ, ਨਹਿ ਕਾਉ ਕਟਾਰਾ ਕਰ ਸਕੈ, ਜਿਉਂ ਸਾਹਿਬ ਰਾਖੈ ਤਿਉਂ ਰਹੈ, ਇਸ ਲੋਭੀ ਕਾ ਜੀਓ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲੈ ਰਹਾਓ, ਪੋਥੀ ਪੁਰਾਣ ਕਮਾਈਐ, ਪਾਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ ਰਹਾਓ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗੈ ਬੈਸਣ ਪਾਈਐ, ਕਉ ਨਾਨਕ ਬਾਂ ਲੁਡਾਈਐ। ਹੁਣ ਪੀਰ ਨੂੰ ਸੋਝੀ ਆਈ ਕਿ ਦਾਤੇ ਨੇ ਨਿਰੋਲ ਸ਼ੁਭ ਗੁਣਾਂ ਦਾ ਉਪਦੇਸ਼ ਦਿੱਤਾ ਹੈ। ਦੁਨੀਆ ਨੂੰ ਸਦਾ ਨਾ ਰਹਿਣ ਵਾਲੀ ਸਮਝ ਕੇ ਪਾਪ ਨਾ ਕਰੇ, ਪਰਮੇਸ਼ਰ ਦਾ ਭਾਉ ਰੱਖੇ, ਸੱਚ ਦੀ ਵਰਤੋਂ ਕਰੇ, ਸੇਵਾ ਵਿੱਚ ਰਹੇ, ਠੀਕ ਹੈ। ਪਰ ਦੇਖੀਏ ਕੀ ਤਰੀਕਾ ਹੈ ਸਾਈਂ ਲੋਕ ਦਾ। ਕੋਈ ਹਿੰਦੂਆਂ ਵਾਲਾ ਰਸਤਾ ਦੱਸਦਾ ਹੈ ਕਿ ਮੁਸਲਮਾਨੀ ਰਾਹ ਦੱਸਦਾ ਹੈ, ਤਾਂ ਪੁੱਛਣ ਲੱਗਾ ਜੀ ਉਹ ਕਮਨ ਕੁਰਾਨ ਹੈ, ਜਿੱਤ ਪੜੈ ਕਬੂਲ ਪਵੇ। ਅਤੇ ਜੀ ਉਹ ਕਮਨ ਕੁਤੇਬ ਹੈ, ਜਿੱਤ ਕਮਾਏ ਤੇ ਸਹੀ ਥੀਵੈ। ਅਤੇ ਉਹ ਕਮਨ ਦਰਵੇਸ਼ੀ ਹੈ, ਜਿੱਤ ਦਰ ਕੀ ਲਾਇਕ ਥੀਵੈ। ਅਤੇ ਉਹ ਕਮਨ ਰੋਜ਼ਾ ਹੈ, ਜਿੱਤ ਦਿਲ ਰਹੇ ਜਾਏ ਨਹੀਂ। ਅਤੇ ਉਹ ਕਮਨ ਨਿਵਾਜ਼ ਹੈ, ਜਾਂ ਕੇ ਗੁਜ਼ਾਰੇ ਤੇ ਨਜ਼ਰ ਗੁਜ਼ਰੈ। ਇਹ ਸੁਣ ਕੇ ਸ੍ਰੀ ਗੁਰੂ ਜੀ ਨੇ ਮਰਦਾਨੇ ਵੱਲ ਤੱਕਿਆ ਅਤੇ ਹੁਕਮ ਕੀਤਾ ਰਬਾਬ ਵਜਾਓ। ਤਾਂ ਮਰਦਾਨੇ ਰਬਾਬ ਵਜਾਇਆ ਤਾਂ ਸਤਿਗੁਰੂ ਜੀ ਨੇ ਸ਼ਬਦ ਕੀਤਾ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ, ਹੋ ਮੁਸਲਮਾਨ। करनी काबा सच पीर कलमा करन करम नवाज तस्बी सा तिस भाव सी नानक रखै लाज। महला पहला। हक पराया नानका उस सूअर उस गाए गुरपीर हामा तां परे जां मुरदार न खाए। गली पिश्त न जाइए छुट्टै सच कमाए मारन पाए हराम में ओए हलाल न जाए। नानक गली कूड़ी कूड़ो पल्ले पाए। महला पहला। पंज निवाजा वक्त पंज पंजा पंजे नाओं पहला सच हलाल दुए तीजा खैर खुदाए। चौथी नीयत रास मन पंजवी सिफत सुनाए। करनी कलमा आख कै ता मुसलमान सदाए। नानक जेते कूड़ियार कूड़े कूड़ी पाए। ਇਹ ਸੁਣ ਕੇ ਸਮਝ ਕੇ ਸ਼ੇਖ ਮਿੱਠੇ ਪੁੱਛਿਆ, ਆਪ ਨੇ ਸੋਹਣੇ ਗੁਣਾਂ ਨੇਕੀਆਂ ਵਸਫਾਂ ਦਾ ਉਪਦੇਸ਼ ਦਿੱਤਾ ਹੈ, ਇਹ ਦੱਸੋ ਜੋ ਨੇਕੀਆਂ ਕਰਨੀਆਂ ਪੁੰਨਾਂ ਨਾਲ ਜੀਵ ਦਰਗਾਹੇ ਜਾ ਕੇ ਛੁੱਟ ਜਾਏ ਅਤੇ ਸੁੱਧੀਆਂ ਨੇਕੀਆਂ ਹੋ ਵੀ ਆਉਂਦੀਆਂ ਹਨ? ਤਾਂ ਗੁਰੂ ਬਾਬੇ ਆਖਿਆ, ਸ਼ੇਖ ਸਿਰ ਨੇਕੀਆਂ ਦੀ ਨੇਕੀ ਨਾਮ ਹੈ। ਨਾਮ ਕਿਸ ਟਕਸਾਲ ਵਿੱਚ ਘੜੀ ਦਾ ਹੈ? ਉਹ ਟਕਸਾਲ ਗੁਣਾਂ ਦੀ ਵਸਫਾਂ ਦੀ ਹੈ। ਗੁਣ ਤਾਂ ਸਾਰੇ ਸਾਈਂ ਵਿੱਚ ਹਨ, ਬੰਦਾ ਔਗਣੀ ਭਰਪੂਰ ਹੈ। ਹਾਂ, ਗੁਣ ਉਸ ਦੇ ਹਨ। ਇਉਂ ਕਹਿੰਦੇ ਤਾਰ ਉੱਪਰ ਨੂੰ ਵੱਜ ਗਈ ਅਤੇ ਬੋਲੇ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਫਿਰ ਸ਼ੇਖ ਵੱਲ ਤੱਕੇ, ਸ਼ੇਖ ਸਾਰੇ ਗੁਣ ਉਸ ਦੇ ਹਨ, ਪਰ ਬਿਨਾਂ ਗੁਣਾਂ ਦੇ ਭਗਤੀ ਹੋ ਨਹੀਂ ਸਕਦੀ। ਗੁਣ ਧਾਰਨੇ ਵੀ ਕਠਿਨ ਹਨ, ਪਰ ਨਾਮ ਦੀ ਘਾੜਤ ਗੁਣਾਂ ਦੀ ਟਕਸਾਲ ਵਿੱਚ ਹੁੰਦੀ ਹੈ। ਸ਼ੁਭ ਗੁਣਾਂ ਨੂੰ ਰੋਜ਼ਾ ਨਿਮਾਜ਼ ਪਾਠ ਪੂਜਾ ਬਣਾਓ। ਸ਼ੁਭ ਗੁਣਾਂ ਦੀ ਧਾਰਨਾ ਧਾਰਦੇ ਹੋਏ ਨਾਮ ਦੀ ਰੰਗਣਾ ਵਿੱਚ ਆਓ। ਹੋਰ ਨਿਮਾਜ਼ਾਂ ਰੋਜ਼ੇ ਆਦਿਕ ਬਥੇਰੇ ਕੁੜਿਆਰਾਂ ਨੇ ਧਾਰਨ ਕੀਤੇ ਹੋਏ ਹਨ, ਜੋ ਸ਼ਰ੍ਹਾਂ ਦਾ ਹੁਕਮ ਮੰਨਦੇ ਹੋਏ ਜ਼ੋਰ ਜ਼ੁਲਮ ਤੱਕੇ ਹੱਕ ਮਾਰਨੇ ਫਰੇਬ ਕਰਨੇ ਆਦਿ ਕੰਮਾਂ ਵਿੱਚ ਲੱਗੇ ਰਤਾ ਸ਼ਰਮ ਨਹੀਂ ਕਰਦੇ। ਸ਼ੇਖ ਸੱਚ ਆਖਿਆ ਨੇ, ਨਾਮ ਦੀ ਘਾੜਤ ਲਈ ਸ਼ੁਭ ਗੁਣਾਂ ਦੀ ਡਾਢੀ ਲੋੜ ਹੈ। ਤੁਸਾਂ ਫਰਮਾਇਆ ਸੀ, ਇੱਕੋ ਇੱਕ ਤਾਕੋ ਤਾਕ ਹੈ, ਦੋਏ ਨਹੀਂ। ਉਹ ਗੱਲ ਮੁੜ ਛੇੜਦਾ ਹਾਂ, ਨਾਮ ਦੋਏ ਨਹੀਂ ਕਿ ਇੱਕੋ ਨਾਮ ਹੈ। ਗੁਰੂ ਜੀ, ਨਾਮ ਤਾਂ ਮਾਲਕ ਦੇ ਅਨੇਕਾਂ। ਸ਼ੇਖ ਜੀ, ਪਰ ਹਰੇਕ ਨਾਮ ਉਸੇ ਇੱਕ ਦਾ ਲਖਾਇਕ ਹੈ। ਜੋ ਮੈਂ ਗੱਲ ਆਖੀ ਸੀ ਕਿ ਉਸ ਤਾਰਨਹਾਰ ਦਾ ਨਾਮ ਇੱਕੋ ਹੈ, ਉਸ ਦੇ ਸਿਮਰਨ ਵਿੱਚ, ਉਸ ਦੇ ਧਿਆਨ ਵਿੱਚ, ਉਸ ਦੇ ਪਿਆਰ ਵਿੱਚ ਉਸ ਦਾ ਨਾਮ ਚਾਨਣਾ ਹੈ। ਦੋਏ ਦਾ ਨਾਮ ਉਸ ਦੇ ਤੁੱਲ ਦਾ ਹੈ ਨਹੀਂ। ਮਿੱਠਾ ਸਾਈਂ ਜੀਵੇ, ਇਹ ਤਾਂ ਮੇਰੀ ਪੀੜਾ ਹੈ। ਨਬੀ ਰਸੂਲ ਰੱਬ ਦਾ ਯਾਰ ਦੋਹਾਂ ਦਾ ਨਾਮ ਮੇਰਾ ਇਮਾਨ ਹੈ। ਲਾ ਇਲਾ ਇਲਾਹ ਮੁਹੰਮਦ ਰਸੂਲ ਅੱਲਾਹ, ਇਹ ਮੇਰਾ ਨਾਮ ਹੈ ਜੋ ਮੈਂ ਜਪਿਆ ਹੈ। ਗੁਰੂ ਜੀ, ਜਿਵੇਂ ਤੇਰਾ ਚਿੱਤ ਕੀਤਾ ਤੂੰ ਕੀਤਾ, ਪਰ ਇਹ ਤਾਂ ਤੁਸਾਂ ਦਾ ਕਲਮਾ ਹੈ। ਇੱਕ ਫਿਕਰਾ ਹੈ, ਨਾਮ ਤਾਂ ਇੱਕ ਲਫ਼ਜ਼ ਹੁੰਦਾ ਹੈ, ਉਹ ਨਾਮ ਇੱਕ ਰੱਬ ਦਾ ਅੱਲਾਹ ਦਾ ਹੈ। ਤੁਸੀਂ ਇੱਕ ਪਾਸੇ ਤਾਂ ਮਵਾਹਿਦ ਹੋਣ ਦੇ ਗੁਮਾਨ ਵਿੱਚ ਹੋ ਅਤੇ ਦੂਸਰਿਆਂ ਤੋਂ ਨਫ਼ਰਤ ਕਰਦੇ ਹੋ, ਉਹਨਾਂ ਨੂੰ ਕਾਫਰ ਸੱਦਦੇ ਹੋ, ਆਪੇ ਫਿਰ ਇੱਕ ਦੇ ਨਾਲ ਦੂਸਰਾ ਰਲਾਉਂਦੇ ਹੋ, ਦੋਹੂੰ ਦੇ ਉਪਾਸ਼ਕ ਬਣ ਕੇ ਫਿਰ ਦੂਸਰਿਆਂ ਨੂੰ ਮਾੜਾ ਕਿਉਂ ਕਹਿੰਦੇ ਹੋ? ਜਿਹਾ ਤੁਸਾਂ ਏਕੇ ਵਿੱਚ ਦੂਹੇ ਦੀ ਘੁੰਡੀ ਪਾਈ ਅਤੇ ਹੀ ਕਿਸੇ ਤ੍ਰਿਆਂ ਦੀ ਮਰੋੜੀ ਪਾ ਦਿੱਤੀ, ਅਤੇ ਹੀ ਕਿਸੇ ਹੋਰਸ ਨੇ ਚਵੀਆਂ ਦੀ ਕਿ ਤੇਤੀਆਂ ਦੀ ਕਿ 33 ਕਰੋੜ ਦੀ ਸੰਗਲੀ ਪਰੋ ਕੱਤੀ, ਵਾਹਦਾਨੀਅਤ ਏਕੰਕਾਰਤਾ ਤਾਂ ਕਿਸੇ ਪਾਸ ਨਹੀਂ। ਸ਼ੇਖ ਜੀ, ਪਹਿਲੇ ਇੱਕ ਨਿਰੰਕਾਰ ਦੇ ਬਣੋ, ਇੱਕ ਦੀ ਉਪਾਸ਼ਨਾ ਸਿੱਖੋ, ਇੱਕ ਦੇ ਕਾਇਲ ਹੋਵੋ, ਕੇਵਲ ਇੱਕ ਦੇ, ਫਿਰ ਆਖੋ ਅਸੀਂ ਹਾਂ ਵਾਹਿਦ। ਸ਼ੇਖ, ਪਰ ਅਸੀਂ ਉਹਨਾਂ ਨੂੰ ਅੱਲਾਹ ਤਾਂ ਨਹੀਂ ਕਹਿੰਦੇ। ਗੁਰੂ ਜੀ, ਜਿਨ੍ਹਾਂ ਨੂੰ ਟਿਚਕਰਾਂ ਕਰਦੇ ਹੋ ਉਹ ਵੀ ਕਹਿ ਸਕਦੇ ਹਨ ਕਿ ਅਸੀਂ ਇੱਕ ਨੂੰ ਅੱਲਾਹ ਕਹਿੰਦੇ ਹਾਂ, ਬਾਕੀ ਦਿਆਂ ਨੂੰ ਉਸ ਦੇ ਪਰਛਾਵੇਂ, ਅੰਸ਼ ਜਾਂ ਭਗਤ ਜਾਂ ਅੰਗ ਕਹਿੰਦੇ ਹਾਂ। ਜਿਵੇਂ ਸੂਰਜ ਇੱਕ ਹੈ ਪਰ ਉਸ ਤੋਂ ਹੋਈਆਂ ਰੁੱਤਾਂ ਅਨੇਕ ਹਨ, ਰੁੱਤਾਂ ਨੂੰ ਅਸੀਂ ਸੂਰਜ ਨਹੀਂ ਕਹਿੰਦੇ। ਫਿਰ ਮਿੱਠਾ ਸੋਚੀ ਪੈ ਕੇ, ਫੇਰ ਕਹਿਣ ਦੀ ਗੱਲ ਹੈ ਨਾ, ਅਸੀਂ ਤਾਂ ਮੰਨਦੇ ਹਾਂ ਗੁਰੂ ਜੀ, ਤੁਸੀਂ ਤਾਂ ਉਹ ਸਭੇ ਕਹਿੰਦੇ ਹੀ ਹੋ, ਕਰਦਾ ਕੌਣ ਹੈ? ਜੇ ਕਦੇ ਇੱਕ ਨੂੰ ਮੰਨੋ ਤਾਂ ਕਦੇ ਉਸ ਨੂੰ ਸਿਹਾਣੋ ਵੀ, ਜੇ ਸਿਝਾਣ ਲਓ ਤਾਂ ਸਭ ਨੂੰ ਪਿਆਰ ਕਰੋ, ਨਫ਼ਰਤ ਕਿਸੇ ਤੋਂ ਨਾ ਕਰੋ, ਬੇਸਮਝਾਂ 'ਤੇ ਤਰਸ ਖਾਓ। ਉਹ ਜਿਨ੍ਹਾਂ ਨੂੰ ਕਾਫਰ, ਮੁਸ਼ਰਿਕ, ਮੁਲਹਿਦ ਕਹਿ ਕੇ ਮਾਰਦੇ ਹੋ, ਉਹਨਾਂ ਨੂੰ ਰੋਗੀ ਸਮਝ ਕੇ ਰਹਿਮਤ ਦੇ ਘਰ ਆ ਕੇ ਦਵਾ ਦਾਰੂ ਦਿਓ, ਕਿਉਂ ਜੋ ਸਾਰੇ ਉਸ ਇੱਕੋ ਦੇ ਰਚੇ ਹੋਏ ਹਨ। ਸ਼ੇਖ ਜੀ, ਰੱਬ ਦਾ ਹੋਣਾ ਕੀ ਅਤੇ ਨਫ਼ਰਤ ਕੀ? ਰੱਬ ਜੇ ਇੱਕ ਦਾਇਰਾ ਹੈ ਤਾਂ ਪ੍ਰੇਮ ਉਸ ਦਾ ਮਰਕਜ਼ ਹੈ, ਕੇਂਦਰ ਹੈ, ਅਤੇ ਨਫ਼ਰਤ ਵੀ ਇੱਕ ਕੇਂਦਰ ਹੈ, ਤਾਂ ਜੋ ਦਾਇਰਾ ਉਸਦੇ ਉਧਾਲੇ ਬਣਦਾ ਹੈ, ਉਸ ਦਾ ਨਾਂ ਧਰਾਂਗੇ ਸ਼ੈਤਾਨ। ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਪਰ ਸ਼ੇਖ ਜੀ, ਤੁਹਾਡੇ ਵੀ ਵੱਸ ਨਹੀਂ, ਜਨਮ ਤੋਂ ਗੁੜਤੀ ਸ਼ਰ੍ਹਾਂ ਦੀ ਮਿਲਦੀ ਹੈ, ਉਹ ਵੀ ਤੁਸਭ ਵਾਲਿਆਂ ਤੋਂ। ਨਿਰਪੱਖ ਹੋ ਕੇ ਇੱਕ ਨਾਮ ਦੀ ਆਸ਼ਕੀ ਪ੍ਰਾਪਤ ਨਹੀਂ ਹੁੰਦੀ। ਨਾਮ ਹੈ ਜੋ ਸਾਰੀਆਂ ਮਨ ਦੀਆਂ ਮੈਲਾਂ ਕੱਟਦਾ ਹੈ, ਨਾਮ ਹੈ ਜੋ ਦੂਈ ਦੇ ਦਾਗ ਅੰਦਰੋਂ ਧੋਂਦਾ ਹੈ, ਨਾਮ ਹੈ ਜੋ ਇੱਕ ਵਾਹਿਦ ਤਾਕੋ ਤਾਕ ਵੱਲ ਜਾਂਦਾ ਹੈ, ਨਾਮ ਹੈ ਜੋ ਨਿਰੰਕਾਰ ਦੇ ਦੇਸ਼ ਅਪਣਾਉਂਦਾ ਹੈ। ਉਹ ਇੱਕ ਨਾਮ ਦੀ ਆਸ਼ਕੀ ਨਹੀਂ ਲੱਭਦੀ, ਉਸ ਵਿੱਚ ਰਲੇ ਅਤੇ ਰੌਲੇ ਪੈਂਦੇ ਹਨ ਕੌਮੀਅਤ ਅਤੇ ਰਾਜ ਦੀਆਂ ਲੋੜਾਂ। ਅੱਗੇ ਉਸ ਨਾਮ ਦੀ ਸੱਚੀ ਯਾਰੀ ਦੀ ਸੁਦਾਗਰੀ ਦੇ ਵਟਾਂਦਰੇ ਹੁੰਦੇ ਹਨ। ਇਸੇ ਕਰਕੇ ਹਿੰਦ ਵਿੱਚ ਕਿਤਾਬ ਵਾਲੇ, ਅੱਲਾ ਵਾਲੇ ਕਹਿਲਾਉਣ ਵਾਲੇ ਰਾਜ ਕਰਦੇ ਹੋਏ ਜ਼ੁਲਮ, ਨਫ਼ਰਤ, ਪੀੜਾ ਦਾ ਪ੍ਰਚਾਰ ਕਰ ਰਹੇ ਹਨ। ਜੇ ਤੁਸੀਂ ਇੱਕ ਅੱਲਾ ਦੇ ਨਾਮ ਦੇ ਆਸ਼ਕ ਹੁੰਦੇ, ਉਸ ਅੱਲਾ ਦੀ ਸਿਆਣ ਤੁਹਾਨੂੰ ਪ੍ਰਾਪਤ ਹੁੰਦੀ, ਤਾਂ ਤੁਹਾਡਾ ਅਮਲ ਮਿਹਰ ਅਤੇ ਮੁਹੱਬਤ ਹੁੰਦਾ, ਅਤੇ ਹਿੰਦੁਸਤਾਨ ਨਰਕ ਨਾ ਬਣ ਜਾਂਦਾ, ਹਰ ਬੰਦਾ ਇਮਾਨਦਾਰ ਹੋ ਜਾਂਦਾ। ਸ਼ੇਖ ਜੀ, ਜ਼ੋਰ ਧੱਕੇ ਦਾ ਨਾਮ ਨਾ ਇਸਲਾਮ ਧਰੋ, ਅਤੇ ਸਮਝ ਕਰੋ ਕਿ ਦੀਨ ਅਤੇ ਧਰਮ ਨਾਮ ਹੈ ਪਿਆਰ ਦਾ, ਅਤੇ ਪਿਆਰ ਆ ਨਹੀਂ ਸਕਦਾ ਜਦ ਤੱਕ ਨਾਮ ਦੇ ਪਿਆਰੇ ਨਾ ਹੋਵੋ। ਤਾਂ ਸ਼ੇਖ ਆਖਿਆ, ਤੁਸੀਂ ਜੋ ਇੱਕ ਨਾਮ ਦੀ ਸਿਫਤ ਕੀਤੀ, ਸੋ ਇੱਕ ਨਾਮ ਕੈਸਾ ਹੈ? ਮੈਨੂੰ ਖੋਲ੍ਹ ਕੇ ਸਮਝਾਓ, ਜੋ ਮੇਰਾ ਇਕੱਲਾ ਇੱਕੋ ਨਾਮ ਕਿਉਂ ਵੱਡਾ ਹੈ? ਗੁਰੂ ਨਾਨਕ, ਉਹ ਇੱਕ ਹੈ, ਉਸ ਦਾ ਨਾਮ ਇੱਕ ਹੈ, ਉਹ ਸਾਥੋਂ ਦੂਰ ਹੈ ਪਰ ਨੇੜੇ ਵੀ ਹੈ, ਜਿਵੇਂ ਸੂਰਜ ਦੂਰ ਹੈ ਪਰ ਧੁੱਪ ਨੇੜੇ ਹੈ। ਉਹ ਸੂਰਜ ਹੈ, ਨਾਮ ਧੁੱਪ ਹੈ, ਉਹ ਜਲਾਲ ਹੈ, ਨਾਮ ਜਲਾਲ ਦਾਤਾ ਹੈ, ਉਹ ਨੂਰ ਦਾ ਚਸ਼ਮਾ ਹੈ, ਨਾਮ ਚਾਨਣ ਹੈ। ਪਰ ਸ਼ੇਖ ਮਿੱਠਾ, ਇੱਕ ਨਾਵੇਂ ਦੀ ਕੀਮਤ ਕਿਸ ਨੂੰ ਆਈ ਹੈ? ਇੱਕ ਨਾਮ ਦਾ ਪ੍ਰਤਾਪ ਉਸ ਜਾਤਾ ਹੈ ਜਿਸ ਕਮਾਤਾ ਹੈ। ਗੱਲਾਂ ਵਿੱਚ ਤਾਂ ਨਾਮ ਵੀ ਇੱਕ ਗੱਲ ਹੀ ਲੋਕਾਂ ਨੇ ਜਾਣ ਰੱਖੀ ਹੈ। ਹੁਣ ਸ਼ੇਖ ਦਾ ਦਿਲ ਬਦਲ ਚੁੱਕਾ ਸੀ। ਗੁਰੂ ਨਾਨਕ ਜੀ ਉਸ ਨੂੰ ਗੱਲਾਂ ਅਤੇ ਦਿਮਾਗੀ ਸਮਝ ਦੇ ਮੰਡਲ ਤੋਂ ਪ੍ਰਤੱਖ ਦੇ ਮੰਡਲ ਵੱਲ ਲਿਜਾ ਰਹੇ ਸਨ, ਅਤੇ ਉਹ ਜਾ ਰਿਹਾ ਸੀ। ਇੱਥੇ ਆ ਕੇ ਦਿਲ ਦੀ ਸਾਰੀ ਹੋਂ ਦੂਰ ਹੋਈ ਅਤੇ ਆਖਣ ਲੱਗਾ, ਦਾਤਾ ਮਿਹਰਬਾਨ, ਮਿਹਰਬਾਨ ਹੋ, ਆ ਮਿਹਰ ਦੇ ਕਰ ਅਤੇ ਦੱਸ ਅਤੇ ਦਿਖਾ ਉਹ ਕੀਮਤ ਜੋ ਤੇਰੇ ਦੱਸੇ ਇੱਕ ਨਾਮ ਦੀ ਹੈ। ਜਦ ਸਤਿਗੁਰ ਮਿਹਰ ਦੇ ਘਰ ਆਇਆ, ਸ਼ੇਖ ਮਿੱਠੇ ਦੀ ਬਾਂਹ ਫੜ ਲਈ ਉਸਨੂੰ ਅਤੇ ਗੋਸ਼ੇ ਲੈ ਗਿਆ। ਹਾਂ, ਗੋਸ਼ੇ ਲੈ ਗਿਆ। ਮਿੱਠੇ 'ਤੇ ਪਾਈ ਮਿਹਰ ਦੀ ਨਜ਼ਰ, ਤੱਕਿਆ ਤੱਕਣੀ ਦਾਤ ਬਖਸ਼ਣ ਦੀ, ਅਤੇ ਬਖਸ਼ਿੰਦ ਹੋ ਬੋਲਿਆ, ਮਿੱਠਿਆ ਸੁਣ, ਇੱਕ ਨਾਮ ਖੁਦਾਏ ਦਾ। ਇਹ ਕਹਿ ਕੇ ਉਸ ਰੱਬੀ ਜੋਤ ਦੇ ਇਲਾਹੀ ਗਲੇ ਤੋਂ ਸਾਈਂ ਦਾ ਨਾਮ ਉਚਾਰ ਹੋਇਆ। ਛਾ ਗਿਆ ਰਹਿਮਤਾਂ ਦਾ ਬੱਦਲ ਅਤੇ ਮਿਹਰਾਂ ਦਾ ਨੂਰ। ਰੰਗ ਰਤੜੇ ਨੇ ਰੰਗ ਦੀ ਸ਼ਹਿਬਰ ਲਾ ਦਿੱਤੀ, ਰੰਗ ਦਾ ਮੀਂਹ ਵਸ ਪਿਆ ਚਾਰ ਚਪੇਰੇ। ਉਸ ਸ਼ਹਿਬਰ ਵਿੱਚ ਗੁਰੂ ਬਾਬੇ ਆਵਾਜ਼ਾਂ ਦਿੱਤਾ, ਸ਼ੇਖਾ ਸੁਣਿਆ ਹੈ ਰੱਬ ਦਾ ਨਾਮ? ਸ਼ੇਖ ਸੁਣ ਰਿਹਾ ਸੀ ਅਤੇ ਗੁਰੂ ਬਾਬਾ ਇੱਕ ਨਾਮ ਉਚਾਰ ਰਿਹਾ ਸੀ, ਤਾਂ ਸ਼ੇਖ ਮਿੱਠੇ ਕੀ ਡਿੱਠਾ ਕਿ ਉਸ ਦੇ ਨੈਣਾਂ ਦੇ ਸਾਹਮਣੇ ਅੱਲਾ ਤਾਂ ਰਹਿ ਗਿਆ ਹੈ ਪਰ ਦੂਸਰਾ ਰਸੂਲ ਦਾ ਨਾਮ ਗੁੰਮ ਹੋ ਗਿਆ ਹੈ। ਸ਼ੇਖ ਹੈਰਾਨ ਹੋ ਰਿਹਾ ਸੀ ਕਿ ਅੱਗੇ ਤਾਂ ਨਾਮ ਇੱਕ ਜੀਵ ਦਾ ਉਚਾਰਨ ਮਾਤਰ ਸੀ, ਅਤੇ ਹੁਣ ਨਾਮ ਇੱਕ ਵਸਤੂ ਦਿਸ ਰਿਹਾ ਹੈ, ਇੱਕ ਵਜੂਦ ਹੈ, ਸੱਤਿਆ ਹੈ, ਤਾਂ ਸੱਤਿਆ ਅਤੇ ਸਮਰੱਥਾ ਹੈ ਜੋ ਪ੍ਰਤੱਖ ਵਾਪਰਦੀ ਜਾਂਦੀ ਹੈ। ਇਸ ਵੇਲੇ ਇੱਕ ਨਾਮ ਇੱਕੋ ਇੱਕ ਦੀਦਾ ਹੈ, ਦੂਸਰਾ ਗੁੰਮ ਹੁੰਦਾ ਹੁੰਦਾ ਗੁੰਮ ਹੋ ਗਿਆ ਹੈ। ਹੈਰਾਨ ਹੋ ਕੇ ਵਿਸਮਾਦ ਹੋ ਸ਼ੇਖ ਦੇਖਦਾ ਤਾਂ ਉਹ ਦੂਸਰਾ ਨਾਮ ਜੋ ਲੈਂਦਾ ਹੁੰਦਾ ਸੀ ਇੱਕ ਮੁੱਠੀ ਭਸਮ ਕੀ ਹੈ। ਇਸ ਵਿਸਮਾਦ ਵਿੱਚ ਸੀ ਮਿੱਠਾ ਕਿ ਅਰਸ਼ਾਂ ਤੋਂ ਆਵਾਜ਼ ਆਈ, ਅੱਲਾਹ। ਤਾਂ ਮਿੱਠੇ ਨੂੰ ਸੱਚਮੁੱਚ ਦਿਸਿਆ ਕਿ ਇੱਕ ਹੈ ਰੱਬ ਅਤੇ ਉਸ ਦਾ ਨਾਮ ਹੀ ਇੱਕ ਨਾਮ ਹੈ ਜੋ ਹੈ ਸੱਤ, ਸੱਤਿਆ, ਅਸਲੀਅਤ, ਸ਼ਕਤੀ, ਤਾਰਨਹਾਰ ਹੈ। ਇਹ ਦੇਖ ਉੱਠੀ ਖੜਾ ਹੋਇਆ ਤਬ ਸ਼ੇਖ ਮਿੱਠੇ ਆਏ ਪੈਰ ਚੁੰਮੇ। ਤਦ ਗੁਰੂ ਜੀ ਜੋ ਵਿਸਮਾਦ ਦੇ ਡੂੰਘੇ ਰੰਗ ਵਿੱਚ ਲਹਿਲਹਿ ਕਰ ਰਹੇ ਸਨ ਬੋਲੇ, ਸ਼ੇਖ ਹਜ਼ੂਰੀ ਵਿੱਚ ਵਸ, ਜੋ ਸਦਾ ਹਜ਼ੂਰੀ ਵਿੱਚ ਵੱਸਦੇ ਹਨ ਉਹ ਸਦਾ ਸਾਈਂ ਦੇ ਦਰ ਹਾਜ਼ਰ ਰਹਿੰਦੇ ਹਨ, ਉਹਨਾਂ ਹੀ 'ਤੇ ਮਿਹਰ ਹੁੰਦੀ ਹੈ, ਗੈਰ ਹਾਜ਼ਰਾਂ 'ਤੇ ਮਿਹਰ ਦਾ ਕਿਹੜਾ ਸਮਾਂ। ਨਾਮ ਵਿੱਚ ਵਸਣਾ ਹਜ਼ੂਰੀ ਵਾਸ ਹੈ, ਉਸ ਦਾ ਨਾਮ ਉਸ ਦਾ ਨੂਰ ਹੈ, ਜੋ ਨੂਰ ਵਿੱਚ ਹੈ ਸੋ ਉਸ ਦੀ ਹਜ਼ੂਰੀ ਵਿੱਚ ਹੈ, ਹਨੇਰੇ ਬੈਠਾ ਗੈਰ ਹਾਜ਼ਰ ਹੈ ਸੂਰਜ ਤੋਂ, ਪਰ ਧੁੱਪੇ ਬੈਠਾ ਹਾਜ਼ਰ ਹੈ ਹਜ਼ੂਰੀ ਵਿੱਚ। ਹਜ਼ੂਰੀ ਵਿੱਚ ਵੱਸਦਾ ਇਮਾਨਦਾਰ ਹੈ, ਇਹ ਇਮਾਨ ਬੰਦੇ ਦਾ ਦੋਸਤ ਹੈ, ਇਸ ਤੋਂ ਕੁੱਥਾ ਇਮਾਨਦਾਰ ਨਹੀਂ। ਪਰ ਸ਼ੇਖ ਤਕੜਾ ਹੋ, ਗੁਣਾਂ ਦਾ ਵਾਸਲਾ ਗੁਣਾਂ ਦਾ ਨਾਪਾ ਆਪਣੇ ਪਾਸ ਰੱਖ, ਗੁਣਾਂ ਦੀ ਮਹਿਕ ਵਿੱਚ ਨਾ ਮੁਸ਼ਕਦਾ ਹੈ, ਔਗੁਣਾਂ ਤੋਂ ਦੂਰ ਰਹੋ, ਨਫਸ ਦੀਆਂ ਵਾਗਾਂ ਕੱਸ ਕੇ ਰੱਖ, ਗੁਮਾਨ ਨੂੰ ਤਾਬੇ ਰੱਖ, ਨਿੰਦਾ ਦੇ ਰਾਹ ਨਾ ਜਾਵੀਂ, ਝੂਠ ਨਾਲ ਜ਼ੁਬਾਨ ਆਸ਼ਨਾ ਨਾ ਕਰੀਂ, ਮੋਮ ਦਿਲ ਰਹੀਂ ਸੰਗ ਦਿਲ ਨਾ ਬਣੀ। ਹਿੰਦੂ ਕਾਫਰ ਹਨ, ਈਸਾਈ ਮੁਸ਼ਰਕ ਹਨ, ਨਾ ਮੁਸਲਿਮ ਸਾਰੇ ਕਤਲ ਦੇ ਲਾਇਕ ਹਨ, ਇਹ ਕਾਣੀਆਂ ਨਜ਼ਰਾਂ ਦੁਰਕਾਰ ਦੇ। ਜੋ ਹਜ਼ੂਰੀ ਵਿੱਚ ਹੈ ਉਹ ਹਾਜ਼ਰ ਹੈ, ਜੋ ਹਾਜ਼ਰ ਹੈ ਸੋ ਸਾਈਂ ਦਾ ਹੈ, ਜੋ ਸਾਈਂ ਦਾ ਹੈ ਸੋ ਵੀਰ ਹੈ, ਭਰਾ ਹੈ, ਆਪਣਾ ਹੈ। ਤੂੰ ਮੁਸਲਮਾਨ ਹੈ, ਰਾਜਾ ਦੇਸ਼ ਦਾ ਮੁਸਲਮਾਨ ਹੈ, ਮੁਸਲਮਾਨ ਵਿੱਚ ਜ਼ੋਰ ਹੈ, ਜ਼ੋਰ ਜ਼ੁਲਮ ਬਣ ਰਿਹਾ ਹੈ। ਤੂੰ ਰਾਜਾ ਦਾ ਭਾਈ ਹੋ ਕੇ ਜ਼ੋਰ ਜ਼ੁਲਮ ਦਾ ਰਾਹ ਛੱਡ ਕੇ ਅਦਲ ਦਾ ਰਾਹ ਫੜਨਾ ਹੈ, ਭਰਾਵਾਂ ਨੂੰ ਅਦਲ ਸਿਖਾ ਲੈਣਾ ਹੈ, ਆਪ ਜਿਆਂ ਨਾਲ ਮੁਹੱਬਤ ਵਰਤਣੀ, ਆਪ ਤੋਂ ਨੀਵਿਆਂ ਨਾਲ ਮਿਹਰ ਵਰਤਣੀ ਹੈ। ਕਿਸੇ ਕਸਰ ਵਹਿ ਪੈਣਾ ਕਸਰ ਹੈ, ਇੱਕ ਨਾਮ ਦੇ ਉਪਾਸ਼ਕ ਹੋਣਾ ਇਹ ਕਸਰਾਂ ਨੂੰ ਕੱਢਦਾ ਹੈ। ਬੰਦਾ ਕੱਚਾ ਹੈ, ਭੁੱਲਾਂ ਦਾ ਘਰ ਹੈ, ਠੋਕਰਾਂ ਖਾਂਦਾ ਹੈ, ਇੱਕ ਆ ਟੇਕ ਨਾਮ ਦੀ ਲੈ ਕੇ ਟੁਰਿਆਂ, ਕਸਰਾਂ ਨਿਕਲਦਿਆਂ ਅਤੇ ਭੁੱਲਾਂ ਬਖਸ਼ੀ ਦੀਆਂ ਹਨ। ਜੀਵਾ ਹੋ ਨਾਮ ਵਿੱਚ, ਜੋ ਨਾਮ ਤੋਂ ਬਾਹਰ ਹੈ ਸਭ ਮੁਰਦਾ ਹੈ, ਜਿਉਂਦਾ ਉਹ ਹੈ ਜਿਸ ਦੇ ਮਨ ਵਿੱਚ ਮਾਲਕ ਵੱਸਦਾ ਹੈ। ਹਾਂ, ਜਿਸ ਦੇ ਮਨ ਵੱਸਿਆ ਹੈ ਉਹ ਜਿਉਂਦਾ ਹੈ, ਸਾਈਂ ਨਾਲ ਪਵੰਦ ਹੋਇਆ, ਸਾਈਂ ਨਾਲ ਜੁੜਿਆ ਉਸ ਦੇ ਜੀਵਨ ਨਾਲ, ਮਿੱਠਾ ਕਿਰਤਾਰਥ ਹੋਇਆ। ਗੁਰੂ ਬਾਬੇ ਨੇ ਕਸਰਾਂ ਕੱਢ ਦਿੱਤੀਆਂ, ਫਕੀਰ ਅਤੇ ਜੁਹਦੀ ਮਿੱਠਾ ਜੋ ਇੱਕ ਤੁਸਬ ਦੀ ਕਸਰ ਕਰਕੇ ਹਿੰਦੂ ਪਰਜਾ ਲਈ ਸੁੱਖਾਂ ਦਾ ਕਾਰਨ ਨਹੀਂ ਸੀ ਬਣ ਰਿਹਾ, ਸਗੋਂ ਆਪ ਨੂੰ ਵੀ ਮੈਲ ਲਾਈ ਜਾਂਦਾ ਸੀ ਅਤੇ ਹੱਠ ਤਪ ਕਰਦਾ ਹੋਇਆ ਸਹਿਜ ਦੇ ਘਰ ਵਿੱਚ ਨਹੀਂ ਸੀ ਆ ਰਿਹਾ। ਹੁਣ ਅਸਲੀਅਤ ਵੇਖ ਕੇ ਸਹਿਜ ਦੇ ਘਰ ਆਇਆ, ਸਹਿਜ ਦੇ ਘਰ ਸੱਚ ਵੱਸਦਾ ਹੈ, ਨਾਮ ਵੱਸਦਾ ਹੈ, ਉੱਚਾ ਸੱਚਾ ਇਖਲਾਕ ਵੱਸਦਾ ਹੈ। ਸੱਚ ਦੇ ਘਰ ਆਇਆ, ਆਪ ਸੁਖੀ ਹੋ ਗਿਆ, ਜਗਤ ਲਈ ਸੁੱਖ ਦਾ ਇੱਕ ਦਾਤਾ ਬਣ ਗਿਆ ਅਤੇ ਲੋਕ ਸੁਖੀ ਪਰਲੋਕ ਸੁਹੇਲਾ ਹੋ ਗਿਆ। ਹਾਂ, ਅੱਜ ਅਸੀਂ ਵੀ ਗੁਰੂ ਬਾਬੇ ਦਾ, ਜਿਸ ਦੇ ਅਸੀਂ ਨਾਮ ਲੇਵਾ ਹਾਂ, ਮਤਲਬ ਸਮਝੀਏ, ਇੱਕ ਨਾਮ ਦੀ ਟੇਕ ਧਰੀਏ, ਹਜ਼ੂਰੀ ਵਿੱਚ ਵਸੀਏ, ਗੁਣਾਂ ਦੇ ਨਾਪੇ ਦੀ ਖੁਸ਼ਬੂ ਦੇ ਧਾਰਨੀ ਹੋਈਏ, ਸਾਡੇ ਵਿੱਚੋਂ ਪ੍ਰੇਮ ਪ੍ਰਕਾਸ਼ ਪਾਵੇ ਅਤੇ ਪ੍ਰੇਮ ਦਾ ਨੂਰ ਝਰੇ। ਹਾਂ, ਅਸੀਂ ਬਣੀਏ ਉਸ ਸੋਹਣੇ ਸਤਿਗੁਰੂ ਨਾਨਕ ਦੇ ਸਪੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।